ਸਰ ਕੱਲ ਹੋਈ ਕੁੱਤੇ ਮੂੰਹੀ ਖਾਜ ਹੋਇਆ ਮੁਰਦਾਰ ਤੇ ਕੂੜ ਬੋਲ ਬੋਲ ਭੌਂਕਣਾ ਚੁੱਕਾ ਧਰਮ ਵਿਚਾਰ ਤੇ ਜਿਹੜਾ ਲੋਭ ਹੈ ਇਹ ਸਾਡਾ ਏਡਾ ਵੱਡਾ ਦੁਸ਼ਮਣ ਆ ਪੰਜਾਂ ਚੋਂ ਤੋ ਲੋਭ ਮੈਨੇ ਲਾਲਚ ਤਾਂ ਮਹਾਰਾਜ ਨੇ ਕਿਹਾ ਵੀ ਘਰੇ ਰਾਹ ਰੇ ਮਾਨ ਮੋਗਦ ਬਾਬਾ ਨਾਨਕ ਆਪਣੇ ਮਨ ਨੇ ਕਹਿ ਰਿਹਾ ਘਰ ਚ ਹੀ ਰਹਿ ਬੇਵਕੂਫਾ ਮੁਗਧ ਕਹਿੰਦੇ ਆ ਪਾਗਲ ਨੂੰ ਉਹ ਬੇਵਕੂਫਾ ਪਾਗਲ ਆ ਕਿਉਂ ਬਾਹਰ ਜਾਂਦਾ ਘਰੇ ਘਰ ਕਹਿੰਦੇ ਜਿਸਮ ਨੂੰ ਘਰੇ ਰਾਹੇ ਮਾਨ ਇਹਦਾ ਘਰੇ ਦਾ ਬੜਾ ਫਰਕ ਹੈ ਇੱਥੇ ਹੁਣੇ ਜੇ ਮੈਂ ਦੱਸਿਆ ਸਾਰੇ ਕਹਿੰਦੇ ਘਰੇ ਘਰ ਘਰੇ ਰਹੋ ਵੀ ਬਾਹਰ ਨਿਕਲਣਾ ਹੀ ਨਹੀਂ ਅਸੀਂ ਘਰ ਦਾ ਮਤਲਬ ਆ ਜਿਸਮ ਜਿੱਥੇ ਵੀ ਘਰ ਆ ਜਾਏ ਉਹ ਬੋਡੀ ਹੈ ਸਾਡੀ ਇਸ ਬੋਡੀ ਦੇ ਅੰਦਰ ਹੀ ਰਹਿ ਘਰੇ ਰਾਹ ਮਨ ਮੋਗਦ ਰਾਮ ਜਪ ਹੋ ਅੰਤਰ ਗਤੇ ਧਿਆਨ ਉਹ ਸਾਰੀ ਗੀਤਾ ਦਾ ਨਿਚੋੜ ਕੀ ਹੈ ਮੁਕਤੀ ਮੁਕਤੀ ਦੀ ਸਮਝ ਆ ਗਈ ਉਹਨਾਂ ਨੂੰ ਵੀ ਮੁਕਤੀ ਕਿੱਦਾਂ ਮਿਲੇ ਆ ਮੁਸਲਮਾਨਾਂ ਚ ਨਿਜਾਤ ਹਾਸਲ ਕਰਨਾ ਕਹਿੰਦੇ ਅੰਗਰੇਜ਼ਾਂ ਚ ਸਾਲਵੇਸ਼ਨ ਹੈ ਇਹ ਮੁਕਤੀ ਦਾ ਬੜਾ ਪਾਰਾ ਦਰਜਾ ਅੰਦਰ ਸਪਿਚ ਬੰਦਾ ਜੂਨਾਂ ਤੋਂ ਪਰੇ ਹੋ ਜਾਂਦਾ ਮੁਕਤੀ ਕਿੱਦਾਂ ਮਿਲੇ ਆ ਪੋਲੇ ਜਾਈ ਬਾਬਾ ਨਾਨਕ ਚੋਂ ਲਾਈਨਾਂ ਚ ਦੱਸ ਪੋਲੇ ਜੇ ਮੈਂ ਹੈਰਾਨ ਐਡਾ ਵੱਡੇ ਉਹਦੇ ਵਿੱਚ ਆ ਦੇਖਿਓ ਮੁਕਤੀ ਦਾ ਰਾਸਤਾ ਦੱਸਣ ਲੱਗੇ ਆ
ਘਰੇ ਰਾਹ ਰੇ ਮਾਨ ਮੋਗਦ ਰਾਮ ਜਪ ਹੋ ਅੰਤਰ ਗਤੇ ਧਿਆਨੇ ਲਾਲਚ ਛੋਡੇ ਰਚੋ ਅਪਰਾਮ ਪਰੇ ਇਓ ਪਾਵੋ ਮੁਕਤ ਦੁਆਰਾ
ਮਹਾਰਾਜ ਤੇ ਮੁਕਤੀ ਦਾ ਦੁਆਰਾ ਐਡਾ ਉੱਚਾ ਗਿਆਨ ਦੱਸ ਰਹੇ ਸਿੱਖ ਰੋਜ਼ ਬਾਬੇ ਨਾਨਕ ਦਾ ਹਰ ਸਾਲ ਗੁਰਪੁਰਬ ਵੀ ਮਨਾਈ ਜਾਂਦੇ ਔਰ ਗੁਰਪੁਰਬ ਵੀ ਧੂਮ ਧਾਮ ਨਾ ਬਾਬੇ ਨਾਨਕ ਦਾ ਗੁਰਪੁਰਬ ਗੁਰੂਆਂ ਉਹ ਤਾਂ ਕਦੀ ਦੇਖਿਆ ਵੀ ਹੈ ਵੀ ਉਹ ਬਾਬਾ ਨਾਨਕ ਕਹਿੰਦਾ ਕੀ ਹੈ ਉਹ ਨੀ ਪਰਵਾਹ ਉਹ ਜਿਹੜੇ ਐਡਾ ਵੱਡਾ ਗਿਆਨ ਦੇ ਰਹੇ ਉਹਦੀ ਸਿੱਖੀ ਨੂੰ ਪਰਵਾਹ ਨਹੀਂ ਹੈ ਨਾ ਇਹਨਾਂ ਦਾ ਕੋਈ ਸਮਰਨਾ ਅਸੇ ਤਾਂ ਇੰਝ ਚਿਕਰ ਬਾਬੇ ਦਾ ਗਿਆਨ ਲੈ ਕੇ ਉਹਦੇ ਸ਼ਬਦ ਲੈ ਕੇ ਉਹਦੇ ਮੁਤਾਬਕ ਕੰਮ ਨਹੀਂ ਅਸੀਂ ਕਰਦੇ ਉਨ ਚਿਕਰ ਸਿੱਖੀ ਦਾ ਭਲਾ ਨਹੀਂ ਨਾ ਕਿਸੇ ਨੂੰ ਸੁੱਖ ਮਿਲਣਾ ਨਾ ਕਿਸੇ ਇਹ ਸਿੱਖੀ ਨਹੀਂ ਹੈ ਇਹ ਕੁਛ ਹੋਰ ਹੀ ਬਣ ਗਏ ਆ ਇਸ ਕਰਕੇ ਜਿਹੜੀ ਸਿੱਖੀ ਹੈ ਉਹ ਪਿਛਲੇ ਸਿੱਖਾਂ ਸਾਰੇ ਸਮਝਦੇ ਸੀ ਬਾਣੀ ਨੂੰ ਨਾਮ ਜਪਦੇ ਸੀ ਅੱਜ ਕੱਲ ਨਾਮ ਜਪਣ ਦਾ ਜਿਹੜਾ ਰਿਵਾਜ ਹਟ ਗਿਆ ਇਸੇ ਕਰਕੇ ਹਟ ਗਿਆ ਵੀ ਅਸੀਂ ਬਾਬੇ ਦਾ ਹੁਕਮ ਨਹੀਂ ਸਮਝਦੇ ਵੀ ਕਿੱਡਾ ਵੱਡਾ ਹੁਕਮ ਹੈ ਤੋ ਆਓ ਇਹ ਸ਼ਬਦ ਦੀ ਰਹਾਉ ਦੀ ਤੋ ਗਾਵੀਏ ਔਰ ਥੋੜਾ ਜਿਹਾ ਪਹਿਲੀਆਂ ਲਾਈਨਾਂ ਦਾ ਗਿਆਨ ਲੈ ਕੇ ਫਿਰ ਅਸੀਂ ਗਾਂ ਅਗਲੀ ਅਭਿਆਸ ਚੌਂਕੀ ਅੱਗੇ ਚੱਲਾਂਗੇ ਤੋ ਪੰਨਾ 415 ਦਾ ਸੀ ਆਸਾ ਮਹੱਲਾ ਪਹਿਲਾ ਬਾਬੇ ਨਾਨਕ ਦਾ ਸ਼ਬਦ ਇੱਥੋਂ ਸ਼ੁਰੂ ਹੁੰਦਾ ਹੈ ਔਰ ਰਹਾਉ ਚ ਇਹ ਤੁਕਾਂ ਜਾ ਕੇ ਸਮਾ ਜਾਣੀਆਂ ਹੈ ਜਿਹੜੀਆਂ ਰਹਾਉ ਤੋਂ ਪਹਿਲੀਆਂ ਤੁਕਾਂ ਹੁੰਦੀਆਂ ਹਰ ਸ਼ਬਦ ਦੀ ਥੰਮ ਰੂਲ ਹੈ ਬਣਤਰ ਹੈ ਵੀ ਜਿੱਥੋਂ ਸ਼ਬਦ ਸ਼ੁਰੂ ਹੋਵੇ ਔਰ ਰਹਾਉ ਤੋਂ ਪਹਿਲੀਆਂ ਤੁਕਾਂ ਹੁੰਦੀਆਂ ਕਈ ਵਾਰੀ ਰਹਾਉ ਪਹਿਲਾਂ ਆ ਜਾਂਦਾ ਉੱਥੋਂ ਸ਼ੁਰੂ ਹੁੰਦਾ ਸ਼ਬਦ ਪਰ ਕਈ ਵਾਰੀ ਸ਼ਬਦ ਪਹਿਲਾਂ ਚਾਰ ਕੁ ਲਾਈਨਾਂ ਲਿਖ ਕੇ ਫਿਰ ਏਕਾ ਪਿਆ ਹੋਊ ਫਿਰ ਰਹਾਉ ਦੀਆਂ ਤੁਕਾਂ ਆਉਣਗੀਆਂ ਉਹਨਾਂ ਤੋਂ ਬਾਅਦ ਫਿਰ ਏਕਾ ਪਿਆ ਹੋ ਫਿਰ ਰਹਾਉ ਹੋਊ ਜਿਹਨੂੰ ਕਿ ਇੱਕ ਰਹਾਉ ਕਈ ਪੜ੍ਹ ਦਿੰਦੇ ਹੈ ਉਹ ਗਲਤ ਨਹੀਂ ਜੇ ਇੱਥੇ ਏਕਾ ਪੜ੍ਹਦੇ ਹੋ ਤੇ ਸਾਰੇ ਸ਼ਬਦ ਦੇ ਦੋ ਤਿੰਨ ਚਾਰ ਵੀ ਪੜ੍ਹਿਆ ਕਰੋ ਉਹ ਤੇ ਡਿਜਿਟ ਲਿਖੇ ਆ ਵੀ ਜੇ ਆਹ ਤੁਕਾਂ ਖਤਮ ਹੈ ਇੱਕ ਇੱਕ ਹਿੰਸੇ ਤੋਂ ਲੈ ਕੇ ਇੱਕ ਤੋਂ ਲੈ ਕੇ ਦੋ ਤੱਕ ਜਿੰਨੀਆਂ ਤੁਕਾਂ ਹੁਣ ਇਕੱਠੀਆਂ ਪੜ੍ਹਨੀਆਂ ਉਹਨਾਂ ਦਾ ਆਪਸ ਚ ਲਿੰਕ ਹੈ ਉਹਨਾਂ ਨੂੰ ਵਿੱਚੋਂ ਹੀ ਹੈ ਰਹਾਉ ਨੂੰ ਵਾਰ ਵਾਰ ਦੁਹਰਾਓ ਇਹਨੂੰ ਅਸਥਾਈ ਬਣਾਓ ਇਸ ਕਰਕੇ ਰਹਾਉ ਦੇ ਦੁਆਲੇ ਸਾਰੇ ਸ਼ਬਦ ਪਾਉਂਦਾ ਪਰ ਰਹਾਉ ਤੋਂ ਪਹਿਲੀਆਂ ਜਿਹੜੀਆਂ ਤੁਕਾਂ ਉੱਚ ਚੋਟੀ ਦੀਆਂ ਆਉਣਗੀਆਂ ਰਹਾਉ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋ ਗਏ ਭਗਤਾਂ ਦੇ ਸ਼ਬਦ ਸਾਰਿਆਂ ਦੀ ਇਹ ਬਣਤਰ ਆ ਔਰ ਜਿਹੜਾ ਇਹ ਸਮਝ ਗਿਆ ਉਹ ਘਰ ਬੈਠ ਕੇ ਸਾਰੀ ਬਾਣੀ ਸਮਝ ਸਕਦਾ ਆ ਇੱਕ ਸ਼ਬਦ ਅਸੀਂ ਟਿਪੀਕਲ ਦੇਣ ਲੱਗੇ ਹਾਂ ਵੀ ਉਤਲੀਆਂ ਲਾਈਨਾਂ ਉਹ ਜੇ ਤੇ ਸ਼ਬਦ ਉੱਚ ਚੋਟੀ ਦਾ ਹੋਊਗਾ ਭਈ ਨਾਮ ਜਪਣ ਵਾਲੇ ਜਾਂ ਉਤਲੇ ਖੰਡਾਂ ਦੀ ਗੱਲ ਤੇ ਉਤਲੀਆਂ ਚੋਟੀਆਂ ਚਰਨ ਕਮਲ ਚ ਰੱਬ ਨਾਲ ਮਿਲੀਆਂ ਹੋਣਗੀਆਂ ਤੇ ਜੇ ਕਿਤੇ ਬੜਾ ਭਿਆਨਕ ਸ਼ਬਦ ਹੋਊ ਭਿਆਨਕ ਤੇ ਕੋਈ ਨੀ ਮਤਲਬ ਐਡੀਆਂ ਸਖ਼ਤ ਨਸੀਹਤਾਂ ਦੇਣ ਵਾਲਾ ਸ਼ਬਦ ਹੋਊ ਔਰ ਸਭ ਤੋਂ ਭੈੜੇ ਜਿਹੜੇ ਕੰਮ ਦੱਸੇ ਹੋਣ ਕਿਸੇ ਕੰਮ ਨੂੰ ਕੱਟਿਆ ਹੋਊ ਤੇ ਜਿਹੜਾ ਸਭ ਤੋਂ ਭੈੜਾ ਕੰਮ ਹੈ ਉਹ ਪਹਿਲਾਂ ਲਿਖਿਆ ਹੋਊਗਾ ਅਸੀਂ ਤੁਹਾਨੂੰ ਹੁਣੇ ਉਦਾਹਰਣ ਦਿੰਦੇ ਹਾਂ ਆਮ ਸ਼ਬਦ ਜਾਣਦੇ ਹੋ ਭਈ ਪਿਆਰੇ ਇਨ ਵਿਦੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕ ਹੁਣ ਕਰਮ ਦੱਸਦੇ ਵੀ ਮੈਂ ਕਰਮ ਕਾਂਡ ਨਾਲ ਨਹੀਂ ਮਿਲ ਸਕਿਆ ਪਿਆਰੇ ਇਨ ਬਿਦੇ ਉਹ ਇਨ ਬਿਦ ਕਿਹੜੀ ਹੈ ਸਭ ਤੋਂ ਹੁਣ ਜਿਹੜਾ ਬਾਕੀ ਸਾਰੇ ਸ਼ਬਦ ਚੋਂ ਕਰਮ ਕਾਂਡ ਪਰ ਸਭ ਤੋਂ ਜਿਹੜਾ 100% ਕਰਮ ਕਾਂਡ ਹੈ ਨਾ ਉਹ ਪਹਿਲਾਂ ਲਿਖਿਆ। ਉਹ ਕਰਮ ਕਾਂਡ ਕੀ ਹੈ? ਪਾਠ ਪੜਿਓ, ਪਾਠ ਪੜਿਓ ਔਰ ਵੇਦ ਵਿਚਾਰਿਓ। ਨਿਵਲ ਪਯੰਗਮ ਸਾਧੇ ਪੰਜ ਜਣਾ ਸਿਉ ਸੰਗ ਨਾ। ਦੇਖੋ ਉਹ ਚੀਜ਼ ਆ ਰਹੀ ਹੈ, ਇਹਨਾਂ ਨਾਲ ਤੇਰਾ ਸੰਗ ਨਹੀਂ ਛੁੱਟਣਾ। ਅਧਿਕ ਹੰਗ ਬੁੱਧ ਵਾਧੇ ਹੋਰ ਹਮੇ ਤੇਰੀ ਲੱਗ ਜੂਗੀ ਪਿਆਰੇ। ਇਨ ਵਿਦੇ ਮਿਲਣਾ, ਇਨ ਜਿਹੜਾ ਲਫ਼ਜ਼ ਹੈ, ਉਤਲੀਆਂ ਤੁਕਾਂ ਕਲੈਸ਼ ਤਰ੍ਹਾਂ ਹਾਰ ਉਤਲੀਆਂ ਤੁਕਾਂ ਰਹਾਉ ਚਾਣ ਕੇ ਸਮਾ ਜਾਣਗੀਆਂ। ਇਸ ਕਰਕੇ ਰਹਾਉ ਦੀਆਂ ਪਹਿਲੀਆਂ ਤੁਕਾਂ ਬੜੀਆਂ ਮਹੱਤਵਪੂਰਨ ਹੈ। ਇੱਥੇ ਮਨ ਦਾ ਵੱਸ ਕਰਨਾ ਦੱਸਿਆ ਔਰ ਮਨ ਦਾ ਭਿਆਨਕ ਰੂਪ ਦੱਸਿਆ ਜਿਹੜਾ ਕਿ ਰਿਸ਼ੀਆਂ ਮੁਨੀਆਂ ਤੋਂ ਵੱਸ ਨਹੀਂ ਹੋਇਆ। ਪਹਿਲੀਆਂ ਤੁਕਾਂ ਇੱਥੋਂ ਸ਼ੁਰੂ ਹੁੰਦੀਆਂ, ਐਡਾ ਭਿਆਨਕ ਰੂਪ ਇਹਦਾ ਮਨ, ਅਸੀਂ ਮਾਮੂਲੀ ਸਮਝਿਆ ਇਹਨੂੰ। ਲੇਕਿਨ ਬਾਬਾ ਨਾਨਕ ਕਹਿੰਦਾ ਇੱਥੋਂ ਸ਼ੁਰੂ ਕਰਦਾ, ਮਨ ਮੈਂ ਗੱਲ ਸਾਕਤ ਦੇਵਾਨਾ। ਮਨ ਕੀ ਹੈ? ਹਾਥੀ ਹੈ। ਹਾਥੀ ਐਡਾ ਵੱਡਾ ਜਾਨਵਰ, ਸਭ ਤੋਂ ਮਨ ਸਾਡਾ ਐਡਾ ਹਾਥੀ ਹੈ। ਹਾਥੀ ਚ ਕੀ ਹੁੰਦਾ? ਹਾਥੀ ਸਭ ਤੋਂ ਜ਼ਿਆਦਾ ਕਾਮ ਹੁੰਦਾ ਔਰ ਇਹ ਕਾਮ ਨਹੀਂ ਮਰਦਾ ਹੈ। ਬਾਣੀ ਚ ਆਉਂਦਾ ਤੇਰਾ ਮਨ ਇੰਨਾ ਸੈਕਸੀ, ਇੰਨਾ ਤੇਰਾ ਕਾਮ ਚ ਹਰ ਵੇਲੇ ਮਨ ਰਹਿੰਦਾ ਤੇ ਕਹਿੰਦਾ ਤੂੰ ਘਰ ਛੱਡ ਕੇ ਭਾਵੇਂ ਜੰਗਲਾਂ ਚ ਚੱਲ ਜਾ, ਤਪੱਸਿਆ ਕਰਦਾ ਜਾ, ਇਹ ਮਨ ਤੇਰੇ ਤੂੰ ਕਹੇਗਾ ਉੱਥੇ ਜਾ ਕੇ ਮੈਂ ਇਹਨੂੰ ਬਸ ਕਰ ਲਾਂ, ਤੇ ਇਹ ਤੇ ਇਹਦੇ ਵਿਚ ਤੇ ਆ ਰੋਗ ਹੈ, ਇਹ ਤੇ ਹਾਥੀ ਬਣਿਆ ਪਿਆ। ਔਰ ਹਾਥੀ ਵੀ ਨਿਰਾ ਹਾਥੀ ਨੀ, ਸ਼ਰਾਬ ਪੀਤੀ ਵਾਲੀ ਹਾਥੀ। ਮੈਗਲ ਕਹਿੰਦੇ ਹਾਥੀ ਨੂੰ ਦੀਵਾਨਾ, ਕਹਿੰਦੇ ਸਾਕ ਨੇ ਜਿਹਨੇ ਸ਼ਰਾਬ ਪੀ ਕੇ ਦੀਵਾਨਾ ਹੋਇਆ, ਪਾਗਲ ਹੋਇਆ ਮਨ। ਅੰਦਲਾ ਨੀਚ ਜਾਤ ਪਰਦੇਸੀ ਖੇ ਨਾਵੇ ਤਿਲ ਜਾਵੇ ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਤੋ ਇਸ ਮਨ ਨੂੰ ਤਸ਼ਬੀਹ ਦਿੱਤੀ ਹੈ, ਮਨ ਮੈਂ ਗੱਲ ਸਾਕਤ ਦੇਵਾ ਬਾਨ ਖੰਡੇ ਮਾਇਆ ਮੋਹੇ ਹੈਰਾਂ। ਕਹਿੰਦਾ ਤੂੰ ਘਰ ਛੱਡ ਕੇ ਚੱਲਿਆ ਨਾ, ਉੱਥੇ ਜਾ ਕੇ ਪਛਤਾਏਗਾ। ਬਨ ਖੰਡ ਜਾਏ ਮੋਹੇ, ਮੋਹ ਚ ਅਟੈਚਮੈਂਟ ਘਟਦੀ ਟੁੱਟਦੀ ਨੀ, ਉਦਾਂ ਗ੍ਰਸਤ ਛੱਡ ਦਿੱਤਾ ਤੇ ਕੀ ਫਾਇਦਾ। ਤੂੰ ਇਸ ਕਰਕੇ ਜਿਹੜਾ ਬਨ ਖੰਡ ਚ ਜਾਣਾ ਹੈ ਸਾਰਾ ਮਨਾ ਹੈ। ਦਸਮ ਪਾਤਸ਼ਾਹ ਨੇ ਕਿਹਾ ਰੇਮਨ ਐਸੋ ਕਰ ਸੰਨਿਆਸਾ ਬਨ ਸੇ ਸਦੋ ਸਭੇ ਕਰ ਸਮਝੋ ਮਨ ਹੀ ਮਾਏ ਉਦਾਸ। ਜਿਹੜਾ ਗੁਰਸਿੱਖ ਹੈ ਉਹਦਾ ਜਿਹੜਾ ਬਾਨ ਹੈ ਉਹ ਰਾਤ ਬਣ ਜਾਂਦੀ ਹੈ, ਜੰਗਲ ਹੁੰਦਾ, ਲੋਕੀ ਸੁੱਤੇ ਹੁੰਦੇ, ਉਹ ਖੜਾ ਉੱਠ ਪੈਂਦਾ, ਉਹ ਆਪਣਾ ਨਾਮ ਜਪਦਾ ਅਕਾਂਤ ਦੇ ਵਿਚ। ਉਹਦੇ ਲਈ ਬਾਨ ਬਾਹਰ ਨਹੀਂ ਅਕਾਂਤ ਲੱਭਣੀ ਪੈਂਦੀ, ਉਹਦੇ ਘਰ ਚ ਹੀ ਰਾਤ। ਬਾਬਾ ਕਹਿੰਦਾ ਜਿਸ ਵੇਲੇ ਰਾਤ ਪੈ ਜਾਏ ਗੁਰਸਿੱਖ ਦੀ, ਉਹ ਸਮਝ ਲਓ ਬਾਨ ਚ ਨਾਮ ਜਪੇ। ਤੋ ਰੇਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ, ਕਹਿੰਦੇ ਹੈਡਕੁਆਟਰ ਨੂੰ, ਰੈਸਟ ਹਾਊਸ ਨੂੰ, ਆਮ ਸਤਲੁਜ ਸਦਨ ਫਲਾਂ ਸਦਨ, ਸਦਨ ਹੈ ਜਿਹੜਾ ਪੀਡਬਲਿਊ ਦਾ ਰੈਸਟ ਹਾਊਸ ਹੁੰਦਾ, ਜੈਸੇ ਆ ਕੇ ਅਫਸਰ ਠਹਿਰਦੇ। ਕਹਿੰਦੇ ਤੇਰਾ ਘਰ ਹੀ ਉਹ ਰੈਸਟ ਹਾਊਸ ਹੈ ਸਦਨ। ਬਨ ਸੇ ਸਦਨ ਸਭੇ ਕਰ ਸਮਝੋ, ਔਰ ਸਦਨ ਦੇ ਮੈਨੇ ਰਾਤ ਬਸੇਰਾ ਹੈ, ਰਾਤ ਕਿੱਥੇ ਕੱਟਣੀ ਹੈ, ਉਹ ਅਸੀਂ ਘਰ ਚ ਹੀ ਕੱਟਣੀ ਹੈ, ਬਣਾ ਚ ਨਹੀਂ ਜਾਣਾ। ਬਨ ਸੇ ਸਦਨ ਸਭੇ ਕਰ, ਇੱਕੋ ਜੇ ਸਮਝ, ਬਨ ਵੀ ਹੋ ਘਰ ਵੀ ਹੋ, ਬਨ ਸੇ ਸਦਨ ਸਭੇ ਕਰ ਸਮਝੋ। ਮਨ ਹੀ ਮਾਹੇ ਉਦਾਸਾ, ਅਸੀਂ ਉਦਾਸੀ ਬਾਹਰ ਨਹੀਂ ਲੈਣੀ, ਅਸੀਂ ਮਨ ਦੇ ਵਿਚ ਹੀ ਉਦਾਸ ਹੋਣ ਦਾ ਮਤਲਬ ਹੈ ਜਿਹੜਾ ਨਿਰਾਸ਼ ਹੋ ਜਾਣਾ, ਕੋਈ ਆਸਾ ਨਹੀਂ ਰੱਖਣੀ, ਉਹਨੂੰ ਉਦਾਸ ਕਹਿੰਦੇ ਆ, ਨਿਰਾਸ਼ ਨੂੰ ਸਾਡੀ ਬਾਣੀ ਚ। ਤੋ ਜਿਹੜਾ ਮਨ ਹੈ ਇਹ ਸਦਾ ਬਾਹਰ, ਜੇ ਜੰਗਲ ਚ ਜਾਓਗੇ ਵੀ ਜਾਂ ਸਭ ਕੁਛ, ਪਿੱਛੇ ਥਿਊਰੀ ਕੀ ਸੀ, ਬਾਬੇ ਨਾ ਆਣ ਕੇ ਇਹ ਥਿਊਰੀ ਕੱਢੀ ਔਰ ਸ਼ਬਦਾਂ ਚ ਦਿੱਤੀ ਹੈ ਪਰਮੇਸ਼ਰ ਦਾ ਮੈਸੇਜ ਵੀ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਾਤ ਵਿੱਚੇ ਗੱਤ ਪਾਈ। ਬਾਬਾ ਨਾਨਕ ਅਸੀਂ ਇਹਨਾਂ ਦੇ ਵਿੱਚੇ ਗੱਤ ਪਾਉਣੀ ਹੈ ਔਰ ਅਸੀਂ ਵਿੱਚੇ ਰਹਿ ਕੇ ਆਹ ਮਨ ਨੂੰ ਠਹਿਰਾਉਣਾ ਸਿੱਖਣਾ ਘਰ ਦੇ ਵਿਚ ਰੋਜ਼ ਡੇਲੀ ਰੁਟੀਨ ਚ। ਇਹਨੂੰ ਬਾਹਰ ਜਾਣ ਲਈ ਪਿੱਛੇ ਕੀ ਹੋ ਰਿਹਾ ਸੀ, ਜੰਗਲਾਂ ਚਲੇ ਜਾਣੇ ਸਾਰੇ, ਉਹ ਫਿਰ ਮਹਾਤਮਾ ਬਣ ਜਾਂਦੇ ਸੀ, ਉਹਨੂੰ ਗ੍ਰਿਸ਼ਤੀ ਪੂਜ ਸਾਰਾ। ਉਹ ਮਹਾਰਾਜ ਨੇ ਸਿੱਧਾਂ ਨੂੰ ਵੀ ਇਸੇ ਕਰਕੇ ਸਿੱਧ ਗੋਸ਼ਟ ਲਿਖੀ ਵੀ ਕਿਉਂ ਤੰਗ ਹੋ ਰਹੇ ਹੋ, ਘਰ ਛੱਡ ਬਾਹਰ ਛੱਡੇ ਕੀ ਕਰ ਰਹੇ ਹੋ, ਤੁਹਾਡਾ ਤੇ ਮਨ ਤੇ ਠਹਿਰਦਾ ਨਹੀਂ ਹੈ। ਤੂੰ ਸਾਚ ਸਬਦ ਬਿਨ ਮੁਕ ਤੇ ਨਾ ਕੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਕਿਆ ਭਾਵੀਏ ਸਿੱਧਾਂ ਨੂੰ ਗੋਸ਼ਟ, ਇੱਕੋ ਰਹੋ ਦੀ ਤੋਂ ਕਿ ਸਿੱਧ ਗੋਸ਼ਟ ਦੀ, ਕਹਿੰਦੇ ਕਿਉਂ ਪਾਉਂਦੇ ਫਿਰਦੇ ਹੋ ਜੋਗੀ? ਉਹ ਕਹਿੰਦੇ ਬਾਲਿਆ ਤੇਰੀ ਨਿੱਕੀ ਜੀ ਉਮਰ, ਅਸੀਂ ਕਈ ਕਈ ਸਾਲ ਦੇ ਸਿੱਧ ਬੈਠੇ ਹਾਂ, ਇੱਥੇ ਖੋਂਡ ਫੜ ਕੇ ਬੈਠੇ ਹਾਂ, ਤੂੰ ਸਾਨੂੰ ਉਪਦੇਸ਼ ਕਰ ਰਿਹਾ। ਪਰ ਜਦੋਂ ਬਾਬੇ ਦਾ ਗਿਆਨ ਸੁਣਿਆ ਉਹਨੇ ਰਹਾਉ ਦੀ ਤੁਕ ਪਹਿਲਾਂ ਲਾਈ, ਭਈ ਕਿਆ ਭਾਵੀਏ ਸੱਚੇ ਸੁੱਚਾ ਹੋਏ ਸਾਚ ਸ਼ਬਦ ਮੈਨੂੰ ਮੁਕਤ ਨਾ ਕੋਈ। ਆੜਾ ਸ਼ਬਦ ਜਪਣ ਵਾਲਾ, ਇਹਦੇ ਬਗੈਰ ਨਾ ਮੁਕਤੀ ਨਾ ਮਨ ਠਹਿਰਨਾ, ਤਾਂ ਰਹਾਉ ਦੀ ਤੁਕ ਲਾਈ, ਬੇਨ ਗੋਰ ਸ਼ਬਦ ਮਨ ਨਹੀਂ ਠਾਰਾ, ਬੇਨ ਗੋਰ ਸ਼ਬਦ
ਮਨ ਨਹੀਂ ਠਾਰਾ।
ਹੈ ਕਿ ਨਹੀਂ ਬਾਬੇ ਦੀ ਸ਼ਬਦ? ਕੋਈ ਵੀ ਨਾਮ ਜਪਣਾ ਲੱਗੂਗਾ ਭਾਗਦਾ ਸਵਾਲ ਇਹਦਾ ਹੋਊਗਾ ਯਾਰ, ਮਨ ਨਹੀਂ ਟਿਕਦਾ, ਸਵਾਦ ਨਹੀਂ ਆਉਂਦਾ। ਮਨ ਜਪਦਾ ਹਰ ਇੱਕ ਦਾ ਪਹਿਲੇ ਇਹੋ ਸਵਾਲ ਹੋਈ, ਮਨ ਨਹੀਂ ਟਿਕਦਾ ਕੀ ਕਰੀਏ? ਫਿਰ ਸਾਧ ਸੰਤ ਪੰਜਿਆਂ ਚ ਫਸਾ ਲੈਂਦੇ ਸਾਧ। ਉਹ ਆਪਣੇ ਬਾਬੇ ਨੂੰ ਪੁੱਛੋ, ਆ ਬਾਬੇ ਦਾ ਸ਼ਬਦ ਤੁਹਾਡੇ ਕੋਲ, ਇਸੇ ਕਰਕੇ ਅਸੀਂ ਇਹਨੂੰ ਐ ਲੈ ਕੇ ਕਰਕੇ ਏਦਾਂ ਮਨ ਠਹਿਰਨਾ ਕਿ ਜਦ ਯੁਗਤੀਆਂ ਭੁਗਤੀਆਂ ਪੁੱਛੀ ਜਾਓ ਕਿਸੇ ਤਰ੍ਹਾਂ ਮਨ ਨੀ ਖਾ ਭਗਾਉਣਾ। ਇਹ ਐਸਾ ਪਤੰਤਰ ਹੈ ਜਿਹਦੇ ਕੋਲੋਂ ਬਾਬਾ ਨਾਨਕ ਵੀ ਦੁਖੀ ਆ। ਉਹ ਕਹਿੰਦਾ
ਅੰਦਲਾ ਨੀ ਚਹ ਜਾਤ ਪਰ ਦੇਸੀ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ।
ਤੋ ਮਨ ਬਾਹਰ ਜਾਣਦਾ ਇਹਦੇ ਚ ਸਾਰੇ ਸ਼ਬਦ, ਇਸ ਸ਼ਬਦ ਦੀ ਵਡਿਆਈ ਹੈ ਜਿਹੜੀ ਜਪਣ ਵਾਲੇ ਦੀ ਹੈ। ਤੋ ਉਹ ਸ਼ਬਦ ਤੋਂ ਬਗੈਰ ਇਹ ਮਨ ਨਹੀਂ ਠਹਿਰਨਾ, ਜਪਣ ਤੋਂ ਬਗੈਰ।
ਬਿਨ ਗੁਰ ਸ਼ਬਦ ਮਨ ਨਹੀਂ ਠਹਿਰਦਾ।
ਤਦੇ ਜਿਹੜੇ ਬਾਹਰ ਬਣਾ ਖੰਡਾਂ ਚ ਬਾਹਰ ਚਲੇ ਜਾਂਦੇ ਆ, ਡੇਰੇ ਬਣਾ ਲੈਂਦੇ ਆ ਪਿੰਡਾਂ ਥਾਂ ਤੋਂ ਬਾਹਰ। ਕੋਈ ਸਾਧੂ ਪੰਜਾਬ ਦਾ ਐਸਾ ਹੈ ਹੀ ਨਹੀਂ ਜਿਹਦੀ ਸ਼ਾਦੀ ਹੋਈ ਹੋਵੇ, ਸਾਰੇ ਹਿੰਦੂ ਸਾਧੂ ਹੈ। ਉਹ ਬਾਹਰ ਘਰਾਂ ਤੋਂ ਨਿਕਲਦੇ ਹੀ ਸਾਰੇ ਏਦਾਂ ਨਾ ਵਿਆਹ ਕਰਾਉਣਾ ਸਾਰਾ ਜੀ ਐਨ ਸਾਧੂ, ਇਹ ਸਾਡੇ ਸਿੱਖਾਂ ਦੀ ਛਾਏ ਪਏ ਗ੍ਰਿਸ਼ਤੀਆਂ ਤੇ, ਇਹ ਸਾਧ ਨਹੀਂ ਹੈ। ਇਹ ਮੈਂ ਸਾਨ ਕਹਿਣਾ ਹੁੰਦਾ ਇਹਨਾਂ ਨੂੰ, ਇਹ ਕੱਖ ਨੀ, ਨਾ ਇਹ ਕੰਮ ਕਾਰ, ਨਾ ਇਹਨਾਂ ਦਾ ਅਸੂਲ, ਨਾ ਕੋਈ ਸਾਨੂੰ ਇਹ ਸੇਧ ਦੇ ਸਕਦੇ ਆ। ਗੁਰੂਆਂ ਨਾਲ ਗ੍ਰਿਸ਼ਤ ਪਾ ਕੇ ਬੱਚਿਆਂ ਚ ਰਹਿ ਕੇ ਏਦਾਂ ਜਿਹੜੇ ਵੱਡੇ ਵੱਡੇ ਕਿਲੇ ਜਿੱਦਾਂ ਸਭ ਕੁਛ ਕਰਕੇ ਇਹ ਵੱਖਰੇ ਆ ਗਏ ਕੋਈ ਡੇਰੇਬਾਜੀ ਬਣਾਉਣ ਵਾਲੇ। ਮਹਾਰਾਜ ਦਾ ਬਾਬਾ ਆ ਜਦੋਂ ਮਨ ਇੱਥੇ ਖੜਾ ਹੋ ਜਾਂਦਾ ਨਾ, ਅਸਲ ਡੇਰਾ ਇਹ ਹੈ। ਗੁਰੂ ਅਰਜਨ ਸਾਹਿਬ ਕਹਿੰਦਾ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ ਤਿਸ ਡੇਰੇ ਕਾ ਸੰਜਮੋ ਗੁਰ ਕੇ ਸਭ ਦੇ ਪਛਾਣ। ਉਹ ਡੇਰਾ ਕੀ ਹੈ ਸਾਡਾ? ਡੇਰਾ ਸੱਚ ਨੇਚਲ ਸਾਧ ਸੰਗੇ ਪਾਇਆ। ਜਦੋਂ ਮਨ ਖੜਾ ਹੋ ਜਾਂਦਾ ਉਦੋਂ ਅੰਦਰ ਸਾਡਾ ਡੇਰਾ ਦਸਵਾਂ ਦੁਆਰ ਖੁੱਲ ਜਾਂਦਾ। ਡੱਡਾ ਡੇਰਾ ਇਹ ਨਹੀਂ, ਇਹ ਵੰਗਾਰ ਨਹੀਂ ਹੈ ਸ਼ਬਦ ਸਾਰੇ ਡੇਰਾਬਾਜੀ ਵਾਲੇ ਸਾਧਾ ਸੰਤਾਂ ਨੂੰ। ਡੱਡਾ ਡੇਰਾ ਇਹ ਨਹੀਂ, ਗੁਰੂ ਅਰਜਨ ਜੀ ਕਹਿ ਰਹੇ ਆ ਵੀ ਕੋਈ ਡੇਰੇਬਾਜੀ ਨਹੀਂ ਕਰਨੀ, ਸਾਡੀ ਸਾਰੀ ਡੇਰਾਬਾਜੀ ਪ੍ਰਧਾਨ ਸਾਹੇ ਪਏ ਸਾਡੀਆਂ ਗ੍ਰਿਸ਼ਤੀਆਂ ਦੇ, ਔਰ ਚਿਚੜੀ ਵਾਂਗੂ ਲਹੂ ਨਿਚੋੜਨ ਡੇ ਸੰਗਤਾਂ ਦਾ। ਜਿੱਦਾਂ ਹਵਾਲੇ ਨਾਲ ਚਿਚੜੀ ਲੱਗੀ ਹੋਵੇ ਉਹਨੇ ਦੁੱਧ ਨੀ ਪੀਣਾ, ਉਹਨੇ ਲਹੂ ਚੂਸਣਾ, ਇੱਥੇ ਦੀ ਕਿਰਤ ਦੀ ਕਮਾਈ ਇਹਨਾਂ ਨੂੰ ਲੇਖਾ ਦੇਣਾ ਪੈਣਾ ਇਹਨਾਂ ਲੋਕਾਂ ਨੇ। ਡੱਡਾ ਡੇਰਾ ਇਹ ਜੋ ਬਾਣੀ ਦੇ ਉਲਟ ਅਸੂਲ ਆ, ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ। ਅਸਲ ਬ੍ਰਹਮਣਵਾਦ, ਅਸਲ ਹਿੰਦੂਇਜ਼ਮ ਇਹੀ ਚੀਜ਼ ਹੈ ਕਿ ਗੁਰੂਆਂ ਨਾਲ ਸਾਰੇ ਗ੍ਰਿਸ਼ਤ ਕੀਤੇ ਤਾਂ ਅਸੀਂ ਤੁਹਾਡੇ ਕੋਲ ਕੀ ਲੋ ਲਈਏ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੂੰ ਜਾਣ ਤਿਸ ਡੇਰੇ ਕਾ ਸੰਜਮੋ ਗੁਰ ਕੇ ਸਭ ਦੇ ਪਛਾਣ। ਉਹ ਕੀ ਹੈ? ਡੇਰਾ ਸੱਚੋ ਨੇਚਲ ਸਾਧ ਸੰਗੇ ਪਾਇਆ। ਇਸ ਕਰਕੇ ਉਹ ਜਿਹੜਾ ਕਬਹੂ ਸਾਧ ਸੰਗਤ ਤੇ ਪਾਵੇ, ਉਸ ਸੰਸਥਾ ਅੰਦਰ ਸਪਿਰਚੁਅਲ ਸਟੇਜ ਤੇ ਜਾ ਕੇ ਬੰਦੇ ਦਾ ਮਨ ਖੜਾ ਹੋ ਜਾਂਦਾ, ਉੱਥੇ ਹੀ ਉਹਦਾ ਹੈੱਡਕੁਆਟਰ ਹੋ ਜਾਂਦਾ। ਕਬੀਰ ਸਾਹਿਬ ਨੇ ਤੁਹਾਡੇ ਜੀ ਕਿਉਂ ਨਹੀਂ ਲੱਗਦਾ? ਕਿਉਂਕਿ ਸਾਡਾ ਮਨ ਖੜਾ ਨਹੀਂ। ਕਬੀਰ ਸਾਹਿਬ ਨੂੰ ਪੁੱਛਿਆ, ਕਬੀਰ ਸਾਹਿਬ ਆਪਕਾ ਬਨਾਰਸ ਅੱਛਾ ਹੈ ਕਿ ਮਾਘਰ ਅੱਛਾ? ਮਾਘਰ ਥੋੜਾ ਐਸਾ ਸ਼ਹਿਰ ਸੀ ਪਰੇ, ਬਾਹਮਣਾਂ ਨੇ ਬਨਾਰਸ ਮਸ਼ਹੂਰ ਕੀਤਾ ਵੀ ਜਿਹੜਾ ਬਨਾਰਸ ਜੰਮੂਗਾ ਮੁਕਤ, ਬਨਾਰਸ ਚ ਮਰੂਗਾ ਉਹ ਮੁਕਤ ਹੋਜੂਗਾ, ਜਿਹੜਾ ਮਾਘਹਾਰ ਮਰੇਗਾ ਉਹਨੂੰ ਖੋਤੇ ਦੀ ਜੂਨ ਚ ਜਾਣਾ ਪਊ। ਲਿਖਿਆ ਕਬੀਰ ਸਾਹਿਬ ਕਹਿੰਦੇ ਚਲੋ ਫਿਰ ਹੈੱਡਕੁਆਟਰ ਹੀ ਮਾਘਹਾਰ ਕਰੀਏ। ਕਾਂਜੀ ਛੱਡ ਗਏ ਉੱਥੇ ਜਿਸ ਵੇਲੇ ਮਾਘਹਾਰ, ਤੂੰ ਕਦੀ ਕਦੀ ਵਾਪਸ ਆਇਆ ਕਰਨ ਤੇ ਲੋਕ ਪਹਿਲਾਂ ਕਬੀਰ ਸਾਹਿਬ ਆਪਕਾ ਮਾਘਹਾਰ ਅੱਛਾ ਹੈ ਕਿ ਕਾਂਜੀ ਅੱਛੀ ਹੈ? ਉਹ ਕਹਿੰਦੇ ਅਰੇ ਭਾਈ ਜੈਸੀ ਕਾਂਸ਼ੀ ਸ਼ਬਦ ਆ ਸਾਡਾ, ਜੈਸੀ ਕਾਂਸ਼ੀ ਤੈਸਾ ਮਾਘਹਾਰ, ਰਾਮ ਰਿਦੇ ਜੀ ਹੈ ਜੇ ਮੇਰੇ ਅੰਦਰ ਰਾਮ ਆ ਜਾਏ। ਜੈਸੀ ਕਾਂਸ਼ੀ ਤੈਸਾ ਮਾਘਹਾਰ, ਜੈਸਾ ਇੰਡੀਆ ਤੈਸਾ ਅਮਰੀਕਾ, ਜੈਸਾ ਮਾਂ ਨਾ ਅੰਦਰ ਹੀ ਨਾ ਮਗੇ, ਕਿਤੇ ਚਲ ਜਾਓ ਤੁਸੀਂ ਕਿਤੇ ਨੂੰ ਕੁਛ ਨੀ, ਸਾਨੂੰ ਕੋਈ ਫਰਕ ਨੀ। ਸਾਡੇ ਭਾਈ ਸਾਹਿਬ ਜੀ ਯੂਨੀਵਰਸਲ ਮਜ਼ਹਬ ਹੈ, ਗਲੋਬਲ ਥੀਮ ਹੈ, ਸਾਰੇ ਮੈਨਕਾਇੰਡ ਲਈ ਸਾਂਝੇ ਹੈ। ਸਾਡਾ ਕੋਈ ਦੇਸ਼ ਨਹੀਂ ਹੈ, ਸਾਡਾ ਦੇਸ਼ ਅੰਦਰ ਹੈ, ਸਾਡਾ ਡੇਰਾ ਅੰਦਰ ਹੈ, ਅਸੀਂ ਅੰਦਰ ਲਏ ਹਾਂ। ਬਾਹਰ ਲਾ ਸਾਡੀ ਸਾਰੀ ਦੁਨੀਆਂ ਅਸੀਂ ਕਲਾਵੇ ਚ ਇਸ ਗਿਆਨ ਨੇ ਲਈ ਹੈ। ਯੂਨੀਵਰਸਲ ਗਿਆਨ ਹੈ, ਗਲੋਬਲ ਗਿਆਨ ਹੈ, ਇਹ ਸਾਰੀ ਮੈਨ ਕਾਇੰਡਲੀ ਗਿਆਨ ਹੈ। ਦਸਮ ਪਾਤਸ਼ਾਹ ਅਰਗੇ ਕਹਿ ਰਹੇ ਮਾਨਸ ਕੀ ਜਾਤ ਸਭੇ ਇੱਕ ਹੀ ਪਛਾਣ। ਨਹੀਂ ਜਿੰਨ ਚਿਕਰ ਗੁਰੂਆਂ ਦੇ ਅਸੂਲ ਚ ਆਉਂਦੇ ਗਿਆਨ ਨਹੀਂ ਫੈਲਣਾ। ਗਿਆਨ ਐਡਾ ਵੱਡਾ ਔਰ ਇਹਨੂੰ ਅਸੀਂ ਪਟੋਲੇ ਦੇ ਕੇ ਬੰਦ ਕਰਕੇ ਰੱਖੇ। ਇਸ ਕਰਕੇ ਜਿਹੜਾ ਮਨ ਹੈ ਇਹ ਬਾਹਰ ਲਾਲਚ ਜਾਂਦਾ ਹੈ, ਔਰ ਹੁਣ ਬਨਾਂ ਚ ਚਲੇ ਜਾਏਗਾ। ਉਹਨਾਂ ਨੂੰ ਉਪਦੇਸ਼ ਹੈ ਜਿਹੜੇ ਬਨ ਛੱਡ ਕੇ ਜਾਂਦੇ, ਕਹਿੰਦੇ ਤੇਰਾ ਉੱਥੇ ਵੀ ਨਹੀਂ ਮਨ ਰਹੇ ਬਾਣੀ ਆਈ ਆਸਾ ਦੀ ਵਾਰ। ਹੁਣ ਕਹਿੰਦੇ ਬਬਾਣਾ ਚ ਤੂੰ ਰਹਿਣਾ ਰਹਿ ਬਬਾਣੀ ਮੜੇ ਮਸਾਣੀ ਆ ਕਈਆਂ ਨੇ ਮਸਾਣਾ ਚ ਜਾ ਕੇ ਬੜੇ ਮੰਤਰ ਪਕਾਏ ਹੁੰਦੇ ਭੂਤਾਂ ਦੇ ਸਾਰੇ ਫਿਰ ਟੂਣਾ ਟਾਣਾ ਕੱਢਦੇ ਪਿੰਡਾਂ ਚ ਥਾਲੀਆਂ ਮਾ ਕੇ ਕੁਹਾ ਦੇ ਜਾਦੂ ਖਿਲਾਉਂਦੇ ਉਹਨਾਂ ਨੂੰ ਵੀ ਮੰਤਰ ਵਸ ਕੀਤੇ ਹੁੰਦੇ ਭੂਤ ਜਿਹਦਾ ਮੰਤਰ ਜਪੋਗੇ ਉਹਦਾ ਦੇ ਹੋ ਜਾਓਗੇ ਤੋ ਮਹਾਰਾਜ ਕਹਿਣ ਲੱਗੇ ਰਹਿ ਬਬਾਣੀ ਮੜੀ ਮਸਾਣੀ ਆਂਦਨੇ ਜਾਣੇ ਫਿਰ ਪਛਤਾਣੇ ਕਹਿੰਦੇ ਤੂੰ ਮੁੜ ਕੇ ਫਿਰ ਘਰ ਆਏਗਾ ਉੱਥੇ ਵੀ ਤੇਰਾ ਕੱਖ ਨੀ ਬਣਨਾ ਕੋਈ ਕੰਮ ਆ ਜਿਹੜੇ ਪੰਜ ਹੈ ਤੇਰੇ ਇਹਨਾਂ ਖਹਿੜਾ ਨੀ ਛੱਡਣਾ ਇਹ ਹਾਥੀ ਵਾਂਗੂ ਸਾਰਾ ਹੈ ਤੂੰ ਮਹਾਰਾਜ ਇੱਥੇ ਸ਼ੁਰੂ ਕਰ ਦੇ ਮਨ ਮੈਂ ਗੱਲ ਤਾਕਤ ਦੇਵਾਨ ਇਹ ਬਾਨ ਖੰਡੇ ਮਾਇਆ ਮੋਹੇ ਹੈਰਾਨਾ ਇਤ ਉਤ ਜਾਹੇ ਕਾਲ ਕੇ ਚਾਪੇ ਆ ਲਫ਼ਜ਼ ਹੈ ਇਹਦੇ ਚ ਮਹਾਰਾਜ ਐਡੀ ਵੱਡੀ ਸਚਾਈ ਦੱਸ ਰਹੇ ਵੀ ਜਿੰਨੀ ਚਿਕਰ ਬੰਦੇ ਦਾ ਮਨ ਅੰਦਰ ਬਾਹਰ ਆਉਂਦਾ ਜਾਂਦਾ ਉਹਨੂੰ ਕਾਲ ਪਏਗਾ ਉਹਨੂੰ ਜੰਮ ਪਏਗਾ ਉਹਨੂੰ ਮੌਤ ਆਏਗੀ ਕਾਲ ਆਏਗਾ ਪਰ ਜਿਹਦਾ ਮਨ ਖੜੋ ਗਿਆ ਉਹਦੇ ਲਾਗੇ ਤੱਕ ਨੀ ਜਾਏਗਾ ਕਾਲ ਵੀ ਉਹ ਡੈਥਲੈਸ ਹੋ ਜਾਂਦੇ ਜਿਹਨੂੰ ਮੁਕਤ ਕਹਿੰਦੇ ਆ ਜੀਵ ਮੁਕਤ ਹੁੰਦੇ ਆ ਮਰਦੇ ਵੀ ਉਹ ਵੀ ਹੈ ਟਾਈਮ ਨਾ ਪਰ ਕਾਲ ਨੀ ਉਹਨਾਂ ਨੂੰ ਜਾਂਦਾ ਆਹ ਚੀਜ਼ ਹੈ ਜਮਦੂਤ ਨਹੀਂ ਉਹਨਾਂ ਨੂੰ ਜਾ ਸਕਦਾ ਜਿਹਦਾ ਮਨ ਖੜੋ ਗਿਆ ਉਹਦਾ ਜੰਮ ਪਰੇ ਹੋ ਗਿਆ ਜਿਹਦਾ ਮਨ ਖੜੋ ਗਿਆ ਉਹ ਡੈਥਲੈਸ ਹੋ ਗਿਆ ਜਿਹੜਾ ਮਨ ਖੜੋ ਗਿਆ ਬਾਜੀ ਜਿੱਤ ਗਿਆ ਨਹੀਂ ਤੇ ਫਿਰ ਜੂਨ ਚਾਹੂਗਾ ਇਸ ਕਰਕੇ ਇਤ ਉਤ ਜਾਹੇ ਦਾ ਮਤਲਬ ਹੈ ਅੰਦਰ ਬਾਹਰ ਤੂੰ ਜਾ ਰਿਹਾ ਹੈ ਕਾਲ ਕੇ ਚਾਪੇ ਜਾਏ ਦਾ ਪਰ ਮਹਾਰਾਜ ਕਹਿੰਦੇ ਆ ਇੱਕ ਰਾਸਤਾ ਐਸਾ ਹੈ ਜਿਹੜਾ ਤੂੰ ਆਪਣੇ ਸਰੀਰ ਚ ਖੋਜ ਕਰ ਉਹ ਹੈ ਗੁਰਮੁਖੇ ਖੋਜ ਲਹਿ ਘਰ ਆਪਣਾ ਖੋਜ ਕੀ ਹੈ ਵੀ ਤੂੰ ਰਾਮ ਰਾਮ ਬੋਲੇ ਬੋਲੇ ਖੋਜ ਤੇ ਵਡਪਾਗੀ ਸਾਡੀ ਖੋਜ ਵੀ ਨਿਰਾਲੀ ਹੈ ਜਪਣਾ ਹੀ ਸਾਡੀ ਖੋਜ ਹੈ ਕਹਿੰਦੇ ਤੂੰ ਆਪਣੇ ਸਰੀਰ ਚ ਨਾਮ ਜਪ ਔਰ ਇਹਦੇ ਅੰਦਰ ਹੀ ਤੇਰੇ ਗੁਰਮੁਖ ਰਾਸਤਾ ਇਹ ਹੋਇਆ ਵੀ ਬਾਹਰ ਨੀ ਜਾਣਾ ਬਣਾ ਚ ਨੀ ਜਾਣਾ ਘਰ ਚ ਹੀ ਆਪਣੇ ਸਰੀਰ ਦੇ ਵਿਚ ਹੀ ਗੁਰਮੁਖੇ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟ ਗੜ ਵਿਚ ਹਰ ਹਰ ਸਿੱਧਾ ਐਸ ਬੋਡੀ ਦੇ ਵਿਚ ਹੀ ਅਸੀਂ ਆ ਵਾਹਿਗੁਰੂ ਨੂੰ ਸਿੱਧ ਕਰਨਾ ਸਾਡਾ ਇਹ ਮੰਤਰ ਜਿਨ੍ਹਾਂ ਨੇ ਇਹ ਸਿੱਧ ਕਰ ਲਿਆ ਇਸ ਬੋਡੀ ਦੇ ਵਿਚ ਉਹਨਾਂ ਦੀ ਕੰਚਨ ਅਰਗੀ ਸਾਰੀ ਦੇਰ ਆਊਗੀ ਗੁਰਮੁਖ ਬੁੱਢੇ ਨਾ ਸੀਗੇ ਜਿਹਨੇ ਅੰਤਰ ਸੁਰਤ ਗਿਆਨ ਕਦੀ ਬੰਦੇ ਦੀ ਦੇਹ ਜਿਹੜੀ ਹੈ ਕਮਜ਼ੋਰ ਨੀ ਸਾਡੇ ਗੁਰੂਆਂ ਨੂੰ ਕਦੀ ਕੋਈ ਬਿਮਾਰੀ ਨਹੀਂ ਸੀ ਲੱਗੀ ਨਾ ਭਗਤਾਂ ਨੂੰ ਤੇ ਇਸ ਕਰਕੇ ਕੰਚਨ ਕਾਹਦੇ ਨਾਲ ਹੋਣੀ ਜਿਹਨਾਂ ਨਾਲ ਇਹ ਮੰਤਰ ਅੰਦਰ ਸਿੱਧ ਕਰ ਲਿਆ ਜਪਿਆ ਤੂੰ ਸਿੱਧ ਕੀ ਹੋਣਾ ਵੀ ਮਨ ਜਿਨ ਚਿਕਰ ਬਾਹਰ ਜਾਂਦਾ ਤੇਰੇ ਕੱਖ ਨੀ ਹੋਣਾ ਜਿਨ ਚਿਕਰ ਮਨ ਨੂੰ ਖੜਾ ਕਰ ਇਸੇ ਲਈ ਮਹਾਰਾਜ ਦੀ ਤੁਕ ਆ ਰਹੀ ਹੈ ਬੇਨ ਗੁਰ ਸਭ ਦੈ ਮਨ ਨਹੀਂ ਠਾ ਔਰ ਗੁਰਮੁਖੇ ਗੁਰਮੁਖੇ ਦਾ ਮਤਲਬ ਹੈ ਇਸ ਚੈਨਲ ਚ ਪਏ ਗੁਰੂ ਧਾਰ ਕਿਉਂਕਿ ਸ਼ਬਦ ਨੀ ਲਿਖੇ ਆ ਗੁਰ ਸ਼ਬਦ ਲਿਖੇ ਆ ਜੇ ਗੁਰੂ ਧਾਰਿਆ ਨਾ ਹੋਊ ਸ਼ਬਦ ਨੀ ਲਿਆ ਹੋਊਗਾ ਜਪੂਗਾ ਘੁੱਗੂ ਆਮ ਕੀ ਕਹਿੰਦੇ ਜੀ ਸਾਡੇ ਭਾਈ ਹੈ ਡਿਸਿਪਲਿਨ ਹੈ ਗੁਰੂ ਵਾਲਾ ਨਗੁਰਾ ਨਹੀਂ ਨਗੁਰੇ ਦੀ ਭਗਤੀ ਪ੍ਰਵਾਨ ਨਹੀਂ ਹੈ ਤੁਕਾਂ ਹੋ ਰਹੀਆਂ ਔਰ ਬੜੀਆਂ ਵਾਰਨਿੰਗ ਦੀਆਂ ਤੁਕਾਂ ਜੈਸੇ ਨਗੁਰਾ ਜਾਣੇ ਬਹੁਤ ਬਾਤਾਂ ਬੜੀਆਂ ਕਥਾ ਕੁਥਾ ਕਰਨਗੇ ਸਾਰੇ ਅੱਜ ਮਰਜ਼ੀ ਕਰੀ ਚਲੀਏ ਜੇ ਅਸੀਂ ਨਗੁਰੇ ਹੈ ਉਹਨੂੰ ਦਰਗਾਹ ਚ ਢੋਈ ਨਹੀਂ ਹੈ ਜਿਹਦਾ ਉਸਤਾਦ ਨਾ ਕੋਈ ਬੇ ਉਸਤਾਦ ਇਹਨੂੰ ਕੋਈ ਲਾਗੇ ਨਹੀਂ ਬਹਿਣ ਦਿੰਦਾ ਜੇ ਅਸਲ ਜ਼ਿੰਦਗੀ ਦਾ ਅਸੂਲ ਦੇਖਦੇ ਯਾਰ ਤੇਰਾ ਕੋਈ ਉਸਤਾਦ ਹੀ ਹੈ ਨਹੀਂ ਇਸ ਤਰ੍ਹਾਂ ਅਸੀਂ ਨਗੁਰੇ ਨਹੀਂ ਰਹਿਣਾ ਬਾਬਾ ਮਹਾਰਾਜ ਕਹਿ ਰਹੇ ਨੇ ਜੈਸੇ ਨਗੁਰਾ ਜਾਣੇ ਬਹੁ ਬਾਤਾਂ ਉਹ ਹਰ ਦਰਗੇ ਹੈ ਪ੍ਰਿਸ਼ਤੀ ਇੱਥੇ ਤੇ ਠੀਕ ਹੈ ਉਹਦੀ ਮਾਨਤਾ ਹੋ ਜੂ ਸਭ ਕੁਝ ਜਦੋਂ ਦਰਗਾਹ ਚ ਜਾਏਗਾ ਉਹਨੇ ਗੁਰੂ ਉਹਦਾ ਨਗੁਰਾ ਹੁੰਦਾ ਉਹਨੂੰ ਸ਼ਡਿਊਲਡ ਕਾਸਟ ਹੈ ਉੱਥੇ ਉਹਨੂੰ ਅੰਦਰ ਨਹੀਂ ਵੜਨ ਦੇ ਰੇਰੇ ਹੁੰਦੀ ਹੈ ਇਸ ਕਰਕੇ ਗੁਰੂ ਵਾਲਾ ਜਿਹੜਾ ਉਹਦੇ ਪਿੱਛੇ ਗੁਰੂ ਹੁੰਦਾ ਉਹਨੂੰ ਲਾਜ ਹੁੰਦੀ ਹੈ ਜਿਹਨੇ ਦੇਖੇ ਸ਼ਬਦ ਦਿੱਤਾ ਹੁੰਦਾ ਇਸ ਕਰਕੇ ਜਿਹੜਾ ਗੁਰਮੁਖ ਰਾਸਤਾ ਉਹ ਹੈ ਵੀ ਗੁਰੂ ਦੇ ਜ਼ਰੀਏ ਗੁਰਮੁਖੇ ਗੁਰੂ ਵਾਲਾ ਬਣ ਕੇ ਫਿਰ ਭਗਤੀ ਖੋਜ ਲੈ ਖੋਜ ਵੀ ਸਾਡੀ ਇਹ ਨਹੀਂ ਹੈ ਵੀ ਅਸੀਂ ਸਾ ਟੀਕਾ ਲਿਖਣੇ ਕੋਈ ਜਾਂ ਇਹਦੀ ਖੋਜ ਕਰਨੀ ਬਾਣੀ ਦੀ ਖੋਜ ਕੀ ਹੈ ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਭਾਗੀ ਰਾਮ ਰਾਮ ਬੋਲੇ ਬੋਲੇ ਖੋਜ ਤੇ ਵੱਡ ਆਪਣਾ ਅੰਦਰ ਹੀ ਖੋਜਣਾ ਨਾਮ ਜਪ ਜਪ ਕੇ ਚੜਾਈ ਅੰਦਰਲੀ ਸਿੱਖਣੀ ਹੈ ਇਹ ਖੋਜਣਾ ਹੈ ਭਰੇ ਭਗਤੀ ਇਹ ਵੀ ਸਾਡੀ ਭਗਤੀ ਨਹੀਂ ਖੋਜ ਹੋਣੀ ਹੈ ਔਰ ਜਿਹੜਾ ਮਨ ਸਾਡਾ ਠਹਿਰਨਾ ਗੁਰਮੁਖ ਰਾਸਤਾ ਕੀ ਉਹ ਵੀ ਗੁਰੂ ਦੇ ਸ਼ਬਦ ਨਾਲ ਠਹਿਰਨਾ ਹੁਣ ਉਤਲੀਆਂ ਤੁਕਾਂ ਸਮਾਉਣ ਲੱਗੀਆਂ ਰਹਾਓ ਚ ਪਹਿਲਾਂ ਉਤਲੀਆਂ ਤੁਕਾਂ ਪੜ੍ਹ ਲਈਏ ਸ਼ਬਦ ਸੁਰਤ ਨਾਲ ਐਨ ਧਿਆਨ ਨਾ ਉਹ ਨਾ ਫਿਰ ਰਹਾਓ ਚ ਸਮਾਜਣਾ ਰਹਾਓ ਬੋਲਣਾ ਨਹੀਂ ਪੈਂਦਾ ਜੇ ਸ਼ਬਦ ਤੁਸੀਂ ਧਿਆਨ ਨਾਲ ਪ੍ਰੈਕਟਿਸ ਜਾ ਕੇ ਘਰ ਪੜੋ ਰਹਾਓ, ਆਪੇ ਮੂੰਹ ਚੋਂ ਆਏਗਾ ਵੀ ਇਹ ਕਾਰ ਸਾਰਾ ਕੰਮ ਕਾਹਦੇ ਨਾਲ ਹੋਣਾ।
ਤੇ ਚਾਰ ਤੁਕਾਨਾ ਰਹਾਓ ਚ ਸਮਾਉਣਾ ਇਹੋ ਸਾਰੇ ਸ਼ਬਦਾਂ ਦੀ ਬਣਤਰ ਹੈ ਭਗਤਾਂ ਤੇ ਜਿਹਦੇ ਚ ਰਹਾਓ ਲੱਗਾ ਹੈ ਇਹੋ ਹੀ ਬਣਤਰ ਹੋਏਗੀ। ਇਸ ਕਰਕੇ ਪਹਿਲੀਆਂ ਜਿਹੜੀਆਂ ਤੁਕਾਂ ਹੈ ਉਹ ਬੜਾ ਭਿਆਨਕ ਸਰੂਪ ਮਨ ਦਾ ਦੱਸ ਰਹੇ ਨੇ।
ਮਨ ਮੈਂ ਗਲ ਸਾਕਤ ਦੇਵਾਨਾ ਬਾਨ ਖੰਡੇ ਮਾਇਆ ਮੋਹੇ ਹੈਰਾਨਾ ਇਤ ਉਤ ਜਾਹੇ ਕਾਲ ਕੱਚਾ ਪੇ ਗੁਰਮੁਖੇ ਖੋਜੇ ਲਹਿ ਕਾਰ ਆਪੇ ਬੇਨ ਗੁਰ ਸਬਦ ਮਨ ਨਹੀਂ ਠਾਰਾ ਆਵਰ ਤੇ ਆਗੋ ਹਾਂ ਕਾਰਾ ਬਿਨ ਗੁਰ ਸਬਦ ਮਨ ਨਹੀਂ ਠਾਰਾ ਬਿਨ ਗੁਰ ਸਬਦ ਮਨ ਨਹੀਂ।
ਤੋ ਗੁਰਮੁਖ ਰਾਸਤਾ ਕੀ ਲਿਖ ਲਿਆ ਵੀ ਕੋਈ ਨਾ ਕੋਈ ਗੁਰੂ ਧਾਰ ਕੇ ਭਗਤੀ ਕਰ, ਉਹ ਫਿਰ ਤੇਰੇ ਪਿੱਛੇ ਹੋਏਗਾ, ਉਹਦੇ ਕੋਲ ਸ਼ਬਦ ਲੈ, ਉਹ ਫਿਰ ਸ਼ਬਦ ਲੈ ਕੇ ਜਪ ਕਰ, ਉਹ ਜਿਹੜਾ ਸਾਡਾ ਸ਼ਬਦ ਹੈ। ਉਸੇ ਲਈ ਬਾਬਾ ਨਾਨਕ ਕਹਿੰਦਾ ਵੀ ਮੈਂ ਤੇ ਦਿਨ ਰਾਤ ਹੁਣ ਇਹੋ ਹੀ ਅਰਾਧਨਾ ਕਰਨੀ ਔਰ ਮੈਂ ਨਾਮ ਹੀ ਜਪਣਾ, ਬਾਕੀ ਮੈਂ ਕਰਮ ਕਾਂਡ ਬਾਕੀ ਨਹੀਂ ਕਰਨਾ। ਸ਼ਬਦ ਦੀ ਵਡਿਆਈ ਅਖੀਰ ਤੇ ਆਣ ਕੇ ਅਸੀਂ ਲੈ ਕੇ ਤੇ ਫਿਰ ਇਹਦੇ ਤੇ ਅਸ ਅਸੀਂ ਅੰਤ ਕਰਦੇ ਹਾਂ। ਇਹੋ ਸ਼ਬਦ ਅਸੀਂ ਚੱਲਦਾ ਰੱਖਾਂਗੇ ਅਗਲੀ ਅਭਿਆਸ ਦੀ ਚੌਂਕੀ ਚ ਸਵੇਰ ਦੀ ਚ ਅਸੀਂ ਇਹਨੂੰ ਗਾਂ ਇਹਦਾ ਗਿਆਨ ਲੈਣ ਨਾਲ ਸ਼ੁਰੂ ਕਰਾਂਗੇ। ਤੋ ਆਓ ਇਹ ਸ਼ਬਦ ਦੀ ਵਡਿਆਈ ਬਾਬਾ ਨਾਨਕ ਜੋ ਆਪਣੀ ਕਲਮ ਨਾਲ ਆਪ ਲਿਖ ਰਿਹਾ ਹੈ ਜੋ ਉਹਨੂੰ ਅਕਾਲ ਪੁਰਖ ਨੂੰ ਆਈ ਉਹਦੀ ਵਡਿਆਈ ਇਹ। ਬਾਬਾ ਨਾਨਕ ਦ੍ਰਿੜ ਹੋ ਗਿਆ ਵੀ ਮੈਂ ਕੋਈ ਹੁਣ ਕਰਮ ਕਾਂਡ ਨਹੀਂ ਕਰਨਾ, ਮੈਂ ਨਾਮ ਹੀ ਜਪਣਾ ਹੈ।
ਜਪ ਤਪ ਸੰ ਜਮ ਕਰਮ ਨਾ ਜਾਨਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸਭ ਦੇ ਨਵੇਰਾ।
ਉਹ ਸ਼ਬਦ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਸ਼ਬਦ ਕੀ ਹੈ? ਉਹ ਸ਼ਬਦ ਹੈ ਜੋ ਸਿੱਖਾਂ ਦੀ ਬਾਣੀ ਚ ਆਉਂਦਾ ਹੈ।
ਸਤੇ ਸਾਚੋ ਸਰੀ ਨਿਵਾਸ ਆਦੇ ਪੁਰਖ ਸਦਾ ਤੂੰ।
ਉਹ ਕਿਹੜੀ ਸ਼ਕਲ ਚ ਰੱਬ? ਉਹ ਅੱਖਰੀ ਨਾਮ ਹੈ, ਅੱਖਰਾਂ ਚ ਨਾਮ ਹੈ। ਉਹ ਨਾਮ ਕੀ ਹੈ?
ਵਾਹਿਗੁਰੂ 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 ਵਾਹਿ ਜੀਓ ਸਦਾ ਤੂੰ ਹੀ ਸਦਾ ਤੂੰ ਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
Yeah.
ਬਿਨ ਗੁਰ ਸ਼ਬਦ ਮਨ ਨਹੀਂ ਠੌਰਾ, ਬਿਨ ਗੁਰ ਸ਼ਬਦ ਮਨ ਨਹੀਂ ਠੌਰਾ, ਸਿਮ ਰਹੋ ਰਾਮ ਨਾਮ ਅਤੇ ਨਿਰਮਲ ਆਵਰ ਤਿਆਗ ਹੋ ਮੈਂ ਕੌਰਾ ਰਹਾਓ। ਪੋਥੀ ਪੰਨਾ 415 ਦੇ ਉੱਤੇ ਜਿਹੜਾ ਸ਼ਬਦ ਹੈ ਆਸਾ ਮਹੱਲਾ ਪਹਿਲਾ, ਗੁਰੂ ਬਾਬੇ ਨਾਨਕ ਦਾ ਸੀ ਇਹ ਸ਼ਬਦ। ਇੱਕ ਵਾਰੀ ਪੂਰਾ ਪੜ੍ਹ ਚੁੱਕੇ ਹਾਂ ਵੀ ਜਿੱਦਾਂ ਲਿਖਿਆ ਹੈ, ਹੁਣ ਰਹਾਓ ਦੀ ਤੁਕ ਅਸੀਂ ਗਾਈ ਹੈ ਤੇ ਪਹਿਲੀਆਂ ਰਹਾਓ ਦੀਆਂ ਤੁਕਾਂ ਗਾ ਕੇ ਤੇ ਇਨ੍ਹਾਂ ਦਾ ਗਿਆਨ ਲੈਣਾ ਸ਼ੁਰੂ ਕੀਤਾ ਸੀ ਵੀ ਸਭ ਤੋਂ ਉੱਚੀ ਚੋਟੀ ਦੀਆਂ ਜਿਹੜੀਆਂ ਤੁਕਾਂ ਰਹਾਓ ਦੀਆਂ ਪਹਿਲੀਆਂ ਤੁਕਾਂ ਹੁੰਦੀਆਂ ਪਹਿਲੀਆਂ, ਉਹਨਾਂ ਨਾਲ ਰਹਾਓ ਚ ਜਾ ਕੇ ਸਮਾ ਜਾਣਾ ਹੈ। ਤੋ ਉੱਚੀ ਚੋਟੀ ਕੀ ਵੀ ਇੱਥੇ ਜੇ ਮਨ ਦਾ ਬਾਹਰ ਨਾ ਨਿਕਲਣਾ ਲਿਖਿਆ ਵੀ ਮਨ ਨੇ ਸ਼ਬਦ ਦੇ ਜਪਣ ਤੋਂ ਬਗੈਰ ਠਹਿਰਨਾ, ਤੇ ਜਿਹੜੇ ਤਰੀਕੇ ਚੱਲੇ ਆ ਰਹੇ ਸੀ ਵੀ ਮਨ ਨੂੰ ਜੇ ਕਾਬੂ ਕਰਨਾ ਜਾਂ ਸਾਰਾ ਗ੍ਰਸਤ ਛੱਡ ਦਿਓ, ਜੰਗਲਾਂ ਚ ਚਲੇ ਜਾਓ, ਵਣਾਂ ਚ ਚਲੇ ਜਾਓ, ਹਾਰਡ ਤਪੱਸਿਆ ਕਰੋ, ਕਈ ਕੁਛ ਕਰੋ, ਔਰ ਉਧਰ ਤਾਂ ਤੁਹਾਡਾ ਮਨ ਵਸ ਆਏਗਾ। ਪਿਛਲੀ ਰਿਸ਼ੀ ਮੁਨੀਆਂ ਤੋਂ ਲੈ ਕੇ ਸਾਡੀ ਇਹ ਥਿਊਰੀ ਹਿੰਦੁਸਤਾਨ ਚ ਤੁਰੀ ਆ ਰਹੀ ਸੀ, ਪਰ ਗੁਰੂ ਬਾਬੇ ਨਾਨਕ ਦੇ ਸ਼ਬਦਾਂ ਨੇ ਯੁੱਗ ਪਲਟ ਸਿੱਟਿਆ ਫੜ ਕੇ ਵੀ ਕੋਈ ਘਰ ਛੱਡਣ ਦੀ ਲੋੜ ਨਹੀਂ ਹੈ, ਮਾਇਆ ਨੂੰ ਛੱਡੋ। ਕਿਸੇ ਨੇ ਪੁੱਛਿਆ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਵੱਡੀਆਂ ਹਵੇਲੀਆਂ, ਆਨੰਦਪੁਰ ਸਾਹਿਬ ਮਾਰ ਬੜਾ ਭਾਰਾ ਸ਼ਹਿਰ ਟਾਊਨਸ਼ਿਪ ਵਸਾ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ, ਪਹਿਲਾਂ ਤੇ ਇੰਨੇ ਵਿਰਾਗੀ ਔਰ ਇੰਨੀ ਉਨ੍ਹਾਂ ਨਾਲ ਤਪੱਸਿਆ, ਇੰਨੀ ਉਨ੍ਹਾਂ ਨਾਲ ਨਾਮ ਜਪਿਆ, ਲੇਕਿਨ ਜਪਿਆ ਇੱਕ ਪਿੰਡ ਚ ਬੈਠ ਕੇ, ਪਿੰਡੋਂ ਬਾਹਰ ਨਹੀਂ ਗਏ। ਜਿੱਦਾਂ ਸਾਧਾ ਸੰਤ ਡੇਰੇ ਬਣਾ ਲੈਂਦੇ ਨੇ, ਬਾਬਾ ਬਕਾਲਾ ਪਿੰਡ ਸੀ ਬਕਾਲਾ, ਹੁਣ ਤੋਂ ਬਾਅਦ ਬਾਬਾ ਬਕਾਲਾ ਨਾਮ ਪਿਆ, ਪਰ ਪਹਿਲਾਂ ਬਕਾਲਾ ਪਿੰਡ ਸੀ ਅੰਮ੍ਰਿਤਸਰ ਲਾਗੇ, ਉਸ ਚੌਂਕ ਮਹਿਤੇ ਦੇ ਲਾਗੇ, ਤੇ ਉੱਥੇ ਬਕਾਲੇ ਪਿੰਡ ਉਨ੍ਹਾਂ ਨਾਲ ਫਿਰ 26 ਸਾਲ 9 ਮਹੀਨੇ 13 ਦਿਨ ਉੱਥੇ ਰਹੇ, ਪਰ ਕਿਸੇ ਨੂੰ ਕੋਈ ਪਤਾ ਨਹੀਂ। ਕਹਿੰਦੇ ਨਾ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਵਡਾਏ, ਕੋਈ ਐਸਾ ਭਗਤ ਸਦਾ ਹੈ। ਤੋਂ ਆਮ ਬੰਦਿਆਂ ਨੂੰ ਉੱਥੇ ਉਹ ਆਪਣੇ ਪਿੰਡ ਚ ਰਹਿੰਦੇ ਸੀ ਔਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਵੀ ਇਹ ਨਾਮ ਜਪ ਰਹੇ ਨੇ, ਪਰ ਉਹਨਾਂ ਪਿੰਡ ਨਹੀਂ ਛੱਡਿਆ, ਘਰ ਬਾਹਰ ਨਹੀਂ ਛੱਡਿਆ, ਡੇਰਾ ਨਹੀਂ ਬਣਾਇਆ ਬਾਹਰ ਸਾਰਾ ਸੰਤਾਂ ਨੂੰ ਨਾਮ ਜਪਣ ਲਈ। ਇਹੋ ਹੀ ਤੋਰਾ ਅਸੀਂ ਦੇਖਣਾ ਵੀ ਸਿੱਖੀ ਚ ਜਿਹੜਾ ਸਾਧ ਟੋਲਾ ਬਾਹਰ ਬੈਠ ਕੇ ਤੇ ਤਾਂ ਕਰਕੇ ਉਹਨਾਂ ਦਾ ਮਨ ਵਸ ਆ ਗਿਆ, ਜਦਕਿ ਬਾਬਾ ਲਿਖ ਰਿਹਾ ਵੀ ਤੁਸੀਂ ਜਿੱਥੇ ਮਰਜ਼ੀ ਬਾਹਰ ਚਲ ਜਾਓ ਤੁਹਾਡਾ ਮਨ ਨੀ ਵਸ ਆਉਣਾ, ਮਨਖੰਡ ਜਾਏ ਫਿਰੇ ਹੈਰਾਨਾ। ਔਰ ਕਿਸੇ ਦਾ ਇਹਨਾਂ ਸਾਧਾਂ ਸੰਤਾਂ ਦਾ ਮਨ ਨੀ ਵਸ, ਐਵੇਂ ਥੋੜਾ ਜਿਹਾ ਨਾਮ ਜਪ ਕੇ ਇਹਨਾਂ ਚ ਰਿਧੀ ਸਿਧੀ ਆ ਜਾਂਦੀ ਹੈ, ਥੋੜਾ ਜਿਹਾ ਬਸ ਉੱਥੇ ਕੇ ਬੈਠੇ ਹੈ, ਕਿਉਂਕਿ ਬਾਬੇ ਨਾਲ ਤਰੀਕਾ ਨੀ ਤੋਰਿਆ ਵੀ ਤੁਸੀਂ ਘਰ ਬਾਹਰ ਛੱਡ ਕੇ ਬਾਹਰ ਡੇਰੇਦਾਰ ਸਾਧ ਸੰਤ ਬਣੋ। ਇਹ ਹਿੰਦੂਆਂ ਚ ਹੁੰਦਾ ਸੀ, ਸਾਡੇ ਸਿੱਖੀ ਚ ਸਾਰੇ ਗੁਰੂ ਗ੍ਰਿਸਤੀ ਸਾਰਾ ਕੁਛ ਉਹਨਾਂ ਦਾ ਮਾਨ ਵਿੱਚੇ ਬੈਠ ਕੇ ਬਸ ਕੀਤਾ ਘਰ। ਆਹੋ ਚੀਜ਼ਾਂ ਦੇਖਣ ਵਾਲੀਆਂ, ਤੇ ਗੁਰੂਆਂ ਨੇ ਕਿਹੜੀ ਰੀਤ ਚਲਾਈ ਸੀ, ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰੂਆਂ ਨਾਲ ਚਲਾਇਆ ਸਾਰਿਆਂ ਨਾਲ, ਸਾਡੇ ਪੰਜਾਬ ਚ ਕੀ ਹੋ ਰਿਹਾ ਹੈ? ਉਹ ਇੰਨੇ ਸਾਧਾਂ ਦੇ ਟੋਲਿਆਂ ਦੇ ਟੋਲੇ ਮਾਰ ਸਾਰੇ ਸਾਰੇ ਪਿੰਡਾਂ ਤੋਂ ਬਾਹਰ ਸਾਰਿਆਂ ਦੇ ਡੇਰੇ ਲੈ, ਉਲਟਾ 100% ਗਲਤ ਨੇ ਬਾਣੀ ਦੇ ਹਿਸਾਬ ਨਾਲ। ਸਿੱਖਾਂ ਨੂੰ ਬਾਬੇ ਨਾਨਕ ਦੇ ਸ਼ਬਦ ਤੋਂ ਇਸ ਤਰ੍ਹਾਂ ਸੁਣ ਲੈਣੀ ਚਾਹੀਦੀ ਵੀ ਮਨ ਤਬ ਜਾਓ, ਜੋ ਵੀ ਕਰਨਾ ਘਰ ਬੈਠ ਕੇ ਕਰਨਾ। ਉਹਨਾਂ ਨੇ 26 ਸਾਲ 9 ਮਹੀਨੇ 13 ਦਿਨ ਦੇਖੋ ਕਿੰਨਾ ਰਿਹਾ, ਬਿਲਕੁਲ ਉੱਥੇ ਘਰ ਚ ਹੀ ਨਾਮ ਜਪਿਆ, ਘਰ ਵਾਲੀ ਨਾਲ ਹੈ ਮਾਤਾ ਗੁਜਰੀ ਜੀ, ਉਹ ਉਹਨਾਂ ਦੇ ਘਰੋਂ ਸੀ ਉਸ ਵੇਲੇ, ਉਸ ਵੇਲੇ ਸਾਰੇ ਪੰਜਾਬ ਚ ਸਭ ਤੋਂ ਸੋਹਣੀ ਲੜਕੀ ਸੀ ਗੁਜਰੀ। ਤੁਹਾਨੂੰ ਇਤਿਹਾਸ ਦੱਸਾਂ, ਗੁਰੂ ਤੇਗ ਬਹਾਦਰ ਸਾਹਿਬ ਦਾ ਆਪ ਔਰ ਇਹਨਾਂ ਦੀ ਛੋਟੀ ਉਮਰ ਚ ਸ਼ਾਦੀਆਂ ਹੋ ਗਈਆਂ ਸੀ, ਔਰ ਇਹ ਉੱਥੇ ਮਹਾਰਾਜ ਅੰਦਰ ਸੀ, ਬਾਹਰ ਪਹਿਰੇ ਦੇ ਉੱਤੇ ਉਹਨਾਂ ਦਾ ਸਾਲਾ ਹੁੰਦਾ ਸੀ ਮਾਤਾ ਗੁਜਰੀ ਜੀ ਦਾ, ਮਾਮਾ ਕਿਰਪਾਲ ਚੰਦ ਜੀ ਉਹ ਪਹਿਰੇ ਤੇ ਹੁੰਦੇ ਸੀ, ਮਾਤਾ ਗੁਜਰੀ ਜੀ ਵੀ ਤਪ ਤੇ ਉਹ ਵੀ ਨਾਮ ਜਪਦੇ ਸੀ, ਔਰ ਜਿਹੜਾ ਸੀ ਆਪਣੇ ਬਾਬਾ ਜੀ ਅੰਦਰ ਗੁਰੂ ਮਹਾਰਾਜ ਅੰਦਰ ਸੀ, ਥੱਲੇ ਭੋਰਾ ਪੱਟੇ ਸਾਰਾ ਪਿੰਡ ਚੋਂ ਕਦੀ ਕਦੀ ਬਾਹਰ ਨਿਕਲਦੇ ਸੀ ਤੇ ਲੇਕਿਨ ਆਮ ਦੱਸਦੇ ਨਹੀਂ ਸੀ ਵੀ ਮੈਂ ਇਸ ਕਰਕੇ ਉਹਨਾਂ ਨਾਂ ਜਿਸ ਗੁਰੂ ਨੇ ਵੀ ਜਪਿਆ ਹੈ ਘਰ ਬੈਠ ਕੇ ਜਪਿਆ ਹੈ। ਗੁਰੂ ਨਾਨਕ ਨਾ 12 ਸਾਲ ਆਪਣੀ ਭੈਣ ਦੇ ਘਰ ਸੁਲਤਾਨਪੁਰ, ਉੱਥੇ ਬੱਚੇ ਪੈਦਾ ਹੋਏ, ਉੱਥੇ ਘਰ ਲਈ, ਉੱਥੇ ਰੱਬ ਨੂੰ ਪਾਇਆ। ਆਹ ਜਿਹੜੇ ਸਾਧਾਂ ਸੰਤਾਂ ਨੇ ਚੀਜ਼ਾਂ ਚਲਾਈਆਂ ਸੀ, ਇਹ ਤਦੇ ਘੱਟ ਰਹੇ ਹੈ, ਗ੍ਰਿਸਤੀਆਂ ਇਹ ਉੱਤੇ ਛਾਏ ਪਏ ਆ। ਇਹਨਾਂ ਨੂੰ ਹਰ ਇੱਕ ਨੂੰ ਗਿਆਨਵਾਨ ਹੁਣ ਬਾਣੀ ਦੇ ਸਾਵਨਾ ਹਰ ਇੱਕ ਸਿੱਖ ਪੁੱਛੇ ਗਏ ਉਹਨੂੰ ਵੀ ਤੁਸੀਂ ਕੀ ਹੈ ਢੋਲ ਚਲਾਏ ਤਾਂ ਇਹ ਮੁੱਕਣੇ। ਇਸ ਕਰਕੇ ਬਾਬੇ ਜੀ ਨਾਲ ਸਾਡਾ ਅਥਰ ਹੈ ਵੀ ਘਰ ਬੈਠ ਕੇ ਵਿੱਚ ਜਿਹੜਾ ਉਹ ਹਵੇਲੀਆਂ ਬਣਾ ਰਹੇ ਸੀ ਤੇ ਉਹ ਲਾਗੇ ਹੁੰਦੀ ਫਕੀਰ ਨੰਗਿਆ ਮੁਸਲਮਾਨ, ਕਹਿੰਦੇ ਗੁਰੂ ਨਾਨਕ ਨੇ ਤੋ ਦੁਨੀਆਂ ਛੋੜੀ ਥੀ ਔਰ ਆਪ ਤੋ ਇਤਨੇ ਬੜੇ ਤਪਸਵੀ ਤੇ ਆਪ ਫਿਰ ਜਹੀ ਫਿਰ ਦੁਬਾਰਾ ਇਹ ਸਭ ਚੀਜ਼ਾਂ ਬਣਾਉਣੇ ਲੱਗ ਪੜੇ। ਮੁਸਲਮਾਨ ਫਕੀਰ ਸੀ, ਉਹਨਾਂ ਨੇ ਬੜੇ ਪਿਆਰ ਨਾਲ ਉਹਨੂੰ ਕਿਹਾ ਥਈ ਸਾਈ ਜੀ ਗੁਰੂ ਬਾਬੇ ਨਾ ਗੁਰੂ ਨਾਨਕ ਨਾ ਦੁਨੀਆਂ ਨਹੀਂ ਛੋੜੀ ਥੀ, ਉਹਨਾਂ ਨੇ ਮਾਇਆ ਛੋੜੀ ਥੀ। ਆ ਇੱਕ ਪੁਆਇੰਟ ਦੇਖਾਂ, ਦੁਨੀਆਂ ਨਹੀਂ ਛੱਡਣੀ, ਮਾਇਆ ਛੱਡਣੀ ਹੈ ਔਰ ਵਿੱਚ ਹੀ ਮਾਇਆ ਪਾਇਆ। ਜੇ ਤੁਸੀਂ ਬੰਨ ਖੰਡ ਚ ਜਾ ਕੇ ਉੱਥੇ ਜਾਓ, ਉੱਥੇ ਵੀ ਮਾਇਆ ਪਊਗੀ। ਜਿੱਦਾਂ ਬ੍ਰਹਮਾ ਵਿਸ਼ਨ ਮਹੇਸ਼ ਵਰਗਿਆਂ ਨੂੰ ਮਾਇਆ ਪਈ, ਸਿੱਧਾਂ ਨੂੰ ਮਾਇਆ ਪਈ। ਕਦੇ ਬਾਬੇ ਨਾਨਕ ਨੇ ਸਿੱਧ ਗੋਸ਼ਟ ਕੀਤੀ ਉਹਨਾਂ ਨੂੰ, ਉਹ ਕਹਿੰਦੇ ਕਿਆ ਭਵੀਏ, ਕਿਉਂ ਪਾਉਂਦੇ ਫਿਰਦੇ ਹੋ ਘਰ ਛੱਡ ਕੇ, ਕਿਆ ਭਵੀਏ ਸੱਚੇ ਸੂਚਾ ਹੋਏ ਸਾਚ ਸ਼ਬਦ ਵੀ ਮੁਕਤ ਨਾ ਕਹੇ। ਸੱਚਾ ਸ਼ਬਦ ਤੁਸੀਂ ਘਰ ਬੈਠ ਕੇ ਵੀ ਜਿਸ ਤਰ੍ਹਾਂ ਤੁਹਾਨੂੰ ਪਾਣੀ ਚ ਗ੍ਰਿਸਤ ਹੈ ਸਾਰਾ, ਤੁਸੀਂ ਰਾਣੀਆਂ ਬੜੇ ਬੜੇ ਰਾਜਿਆਂ ਨੇ ਰਾਣੀਆਂ ਛੱਡ ਦਿੱਤੀਆਂ ਸੀ, ਗੋਪੀ ਚੰਦ ਵਰਗਿਆਂ ਨਾ ਆਉਂਦਾ ਬਾਣੀ ਚ, ਜੋਗ ਲੈ ਲੈਂਦੇ ਸੀ ਜੰਗਲਾਂ ਚ। ਹੁਣ ਸਾਧਾਂ ਦੇ ਡੇਰੇ ਹੈ, ਕਈ ਨੌਜਵਾਨ ਸਾਰੇ ਸਾਧ, ਕਈ ਕਈ ਬਾਹਰ ਘਰ ਬਾਰ ਛੱਡ ਕੇ ਸਾਧ ਬਾਹਰ ਸਾਰੇ, ਇੰਨੇ ਡੇਰੇ ਬਣ ਗਏ, ਇੰਨੇ ਸਾਧ ਹੈ ਜਿਹਦਾ ਕੋਈ ਹਿਸਾਬ ਨਹੀਂ। ਔਰ ਸਿੱਖੀ ਸੁੱਤੀ ਪਈ ਹੈ ਕਿਉਂਕਿ ਪੁਜਾਰੀਆਂ ਟੋਲਿਆਂ ਦੇ ਵੱਸ ਹੈ, ਉਧਰ ਉਧਰ ਸਭ ਜੋ ਹੋ ਰਿਹਾ, ਕਿਸੇ ਨੂੰ ਕੋਈ ਸ਼ਬਦਾਂ ਦੀ ਪਰਵਾਹ ਥੋੜੀ ਵੀ ਗੁਰੂ ਕਿੱਦਾਂ ਚੱਲੇ ਹੈ। ਇਸ ਕਰਕੇ ਜਿਹੜੇ ਬਾਹਰ ਜਾਏਗੇ ਖਾਸ ਦਿੱਤੀਆਂ ਉਤਲੀਆਂ ਤੋਂ ਕਾਫੀ, ਜਾ ਬਨਖੰਡ ਚਲੇ ਜਾ, ਜਿੱਥੇ ਮਰਜ਼ੀ ਚਲ ਜਾ। ਤੇ ਜਿਹੜਾ ਮਾਨ ਹਾਥੀ ਹੈ, ਇਹ ਮਾਨ ਮੈਗਲ ਹੈ, ਸਾਕਤ ਹੈ, ਦੀਵਾਨਾ ਸ਼ਰਾਬੀ ਹੈ, ਮਤਲਬ ਇੰਨੇ ਐਬ ਮਨ ਦੇ ਵਿੱਚ, ਔਰ ਬਾਹਰ ਜਾ ਕੇ ਭਾਵੇਂ ਸੰਤ ਬਣ ਜਾਓ, ਕਹਿੰਦੇ ਤੇਰੇ ਮਨ ਜਿਨ ਚਿਕਰ ਕਾਬੂ ਨਹੀਂ ਤੂੰ ਘਰ ਬੈਠ ਕੇ ਕਾਬੂ ਕਰ। ਤੋ ਸ਼ਬਦ ਦੇ ਜਪ ਨਾਲ ਅਭਿਆਸ ਨਾਲ ਆਪਣਾ ਮਨ ਪਰਮੇਸ਼ਰ ਦੇ ਨਾਮ ਨਾਲ ਜਾ, ਜਿੱਥੇ ਭਾਣੇ ਚ ਹੈ ਉੱਥੇ ਰਹਿ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਸਲੋਕ ਆਉਂਦਾ ਭਾਈ, ਦੇਖੋ ਕਿੱਡੀ ਵੱਡੀ ਗ੍ਰਿਸਤ ਚ ਗੁਰੂ ਅਰਜਨ ਪਾਤਸ਼ਾਹ ਰਹੇ, ਆਲੇ ਦੁਆਲੇ ਲੱਗਣ ਵਾਲੇ ਸਾਰੇ ਵਿੱਚੇ ਸਾਰਿਆਂ ਨਾਲ ਉਹ ਦਿੰਦੇ ਨੇ ਵੀ ਉਹ ਭਾਈ ਜਿਹੜਾ ਉਹ ਸੇਵਕ ਸੀ ਅਸਲ ਰੱਬ ਦੇ, ਸਾਰੀ ਬਾਣੀ ਸੇਵਕ ਬਣ ਕੇ ਲਿਖੀ, ਹਰ ਇੱਕ ਹਰ ਮਹੱਲੇ ਨਾ ਹਰ ਭਗਤ ਨਾ, ਤੇ ਉਹ ਸੇਵਕ ਬਣ ਕੇ ਰੱਬ ਦੇ ਉਹਨਾਂ ਨੇ ਬਾਣੀ ਲਿਖੀ। ਉਹ ਕਹਿੰਦੇ ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਸੇਵਕ ਕੀ ਓੜ ਤੱਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਹੁਣ ਇਹਦਾ ਮਤਲਬ ਹੈ ਵੀ ਗੁਰੂਆਂ ਨੇ ਜਿਸ ਤਰ੍ਹਾਂ ਕੀ ਕੀਤਾ ਵੀ ਵਿੱਚ ਗ੍ਰਿਸਦੇ ਰਹਿ ਕੇ ਮਨ ਨੂੰ ਚਿੱਤ ਨੂੰ ਵੱਸ ਕੀਤਾ। ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਜਿੰਨੀ ਚਿਕਰ ਮੈਂ ਜੀਂਦਾ ਰਿਹਾ, ਔਰ ਉਹਦੇ ਜਿਹੜਾ ਭਗਤ ਪੂਰਨ ਹੁੰਦਾ ਜਿਹੜਾ ਜਿੰਨ ਚਿਕਰ ਜੀਂਦਾ ਰਹੇ ਉਹਦਾ ਚਿੱਤ ਨਹੀਂ ਬਾਹਰ ਜਾ ਸਕਦਾ, ਮਨ ਉਹਦੇ ਵੱਸ ਹੁੰਦਾ। ਸੇਵਕ ਸਾਹਿਬ ਤੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਚਿੱਤ ਚ ਵਸਾ ਕੇ ਗਏ ਚੱਲ ਕੇ ਵੀ ਜਾ ਕੇ ਤੇ ਉੱਥੇ ਤੱਕ। ਇਸ ਕਰਕੇ ਮਹਾਰਾਜ ਜਿੰਨੇ ਗੁਰੂ ਹੋਏ ਸਭ ਦੀ ਹਾਲਤ ਏ, ਭਗਤਾਂ ਦੀ ਹਾਲਤ ਏ, ਭਈ ਜਿੱਥੇ ਭਾਣੇ ਚ ਰੱਖੇ ਅਕਾਲ ਪੁਰਖ ਨਾ ਉੱਥੇ ਹੀ ਉਹਨਾਂ ਦਾ ਨਾਮ ਪੈਦਾ ਕਰਕੇ। ਵੱਡਾ ਪੁਆਇੰਟ ਹੈ ਮਨ ਨੂੰ ਵੱਸ ਕਰਨਾ, ਜੇ ਬਾਹਰ ਜੰਗਲਾਂ ਚ ਵੀ ਚਲੋ ਉੱਥੇ ਜਾਵੇਗਾ ਉੱਥੇ ਵੀ ਮਨ ਨਹੀਂ ਵੱਸ ਹੋਣਾ, ਰਹਿ ਬਾਣੀ ਮੜੀ ਮਸਾਣੀ ਆਂਧਨ ਜਾਣੇ ਫਿਰ ਪਛਤਾਉਣੀ ਫਿਰ ਮੁੜ ਕੇ ਆਏਗਾ ਤੂੰ ਮੁੜ ਲੋਟ। ਇਸ ਕਰਕੇ ਕੋਈ ਚੀਜ਼ ਨੇ ਛੱਡ ਮਾਇਆ ਛੱਡ। ਗੁਰੂ ਨਾਨਕ ਨੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੁਨੀਆਂ ਨਹੀਂ ਛੋੜੀ ਸੀ ਸਾਈਂ ਜੀ, ਉਹਨਾਂ ਨੇ ਮਾਇਆ ਛੋੜੀ ਸੀ। ਤਦੇ ਮਹਾਰਾਜ ਕਹਿੰਦੇ ਵੀ ਇਸ ਵਿੱਚੇ ਮਾਇਆ ਪਾਇਆ, ਤੇ ਇਸ ਕਰਕੇ ਜਿਹੜਾ ਮਨ ਦਾ ਠਹਿਰਨਾ ਹੈ ਉਹ ਤੁਸੀਂ ਰੋਜ਼ ਡੇਲੀ ਰੁਟੀਨ ਚ ਆਪਣਾ ਗੁਰਸਿੱਖ ਉੱਠ ਕੇ ਜਿੱਦਾਂ ਦੱਸਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠੇ ਹਰ ਨਾਮ ਤੇ ਆਵੇ, ਤੇ ਉਹ ਜਿੰਨਾ ਵੀ ਸਾਰਾ ਪ੍ਰੋਗਰਾਮ ਜਿੱਦਾਂ ਪੁਰਾਤਨ ਸਿੱਖ ਗੁਰੂਆਂ ਨਾਲ ਪਾਇਆ ਜਿੱਦਾਂ ਭਗਤਾਂ ਨਾਲ ਪਾਇਆ ਉਹ ਤੇ ਰਿਵਾਜ਼ ਹੈ ਹੀ ਨਹੀਂ। ਹੁਣ ਸਵੇਰੇ ਨਾਮ ਕਿਹਨੇ ਜਪਣਾ ਤੇ ਗੁਰਦੁਆਰੇ ਹਨ ਸਾਰੇ ਭੱਜਦੇ, ਕੋਈ ਨੰਗੀ ਪੈਰੀ ਕੋਈ ਫਿਰ ਗੁਰਦੁਆਰੇ ਵੰਡੇ ਹੈ ਦਿੱਲੀ ਸਾਰੇ, ਹਾਂਜੀ ਮਿਹਨਤੇ ਬਾਬਾ ਬਾਬਾ ਗੁਰੂ ਬਣ ਸਿੱਟੇ ਹੈ ਮਿਹਨਤ ਜੀ ਦਾਤ ਗੁਰੂ ਹਰਕਿਸ਼ਨ ਸਾਹਿਬ ਨਾਲ ਮੇਰੇ ਪੱਲੇ ਪਈ ਮੇਰੇ ਤਾਂ ਉੱਥੋਂ ਦੁੱਖ ਕਿ ਮੈਂ ਤੇ ਸੀਸਗੰਜ ਮਿਹਨਤ ਉੱਥੇ ਪਈ ਸਰ ਘਰ ਉਹ ਘਰ ਬੈਠ ਕੇ ਕਦੀ ਇਹ ਜਦੋਂ ਗੁਰੂ ਕਾਲ ਵੇਲੇ ਕੋਈ ਗੁਰਦੁਆਰਾ ਹੀ ਨਹੀਂ ਸੀ, ਥੋੜੇ ਗੁਰੂਆਂ ਵੇਲੇ ਉਹਨਾਂ ਨੇ ਉਹ ਸਾਰੇ ਕੀ ਕਰਦੇ ਸੀ ਵੀ ਆਹ ਸ਼ਬਦ ਦੀ ਅਭਿਆਸ ਨਾਲ ਰੋਜ਼ ਉੱਠ ਕੇ ਸਵੇਰੇ ਔਰ ਸਾਰਾ ਦਿਨ ਵੀ ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ, ਉਠਤ ਬੈਠ ਸੋਵਤ ਧਿਆਈਏ, ਮਾਰਗੇ ਚਲਤ ਹਰੇ ਹਰ ਗਾਈਏ, ਕਾਮ ਕਾਜ ਘਾਟ ਜਪੀਜੈ, ਇਹ ਸ਼ਬਦ ਦਾ ਅਭਿਆਸ ਕਰਦੇ ਸੀ। ਉਹਨਾਂ ਦਾ ਮਨ ਅੰਦਰ ਹੀ ਖੜਾ ਹੋ ਜਾਂਦਾ ਸੀ, ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ। ਆਹ ਹੁਣ ਰਹੋਦ, ਇਹ ਹੈ ਗੁਰਮੁਖ ਸਿਸਟਮ। ਇਸੇ ਕਰਕੇ ਚੌਥੀ ਲਾਈਨ ਉਤਲੀ ਗੁਰਮੁਖੇ ਆਈ ਹੈ। ਗੁਰਮੁਖੀ ਸਿਸਟਮ ਇੱਕ ਗੁਰਮੁਖ ਐਸੀ ਚੀਜ਼ ਹੈ, ਦੋ ਲਫ਼ਜ਼ ਦੋ ਤਿੰਨ ਵਾਰੀ ਸਿਰਫ ਗੁਰਮੁਖ ਆਇਆ ਹੈ ਨਾਉਨ, ਮਨੇ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ ਹਰਨਾਮ ਜਿਨ੍ਹਾਂ ਨਾਰਾਸ ਇੱਥੇ, ਔਰ ਇੱਕ ਵਾਰੀ ਆਇਆ ਹੈ ਹਰ ਵਿਵਾਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਉੱਥੇ ਲਾਮ ਹੈ ਗੁਰਮੁਖੇ। ਆ ਜਿਹੜੀ ਇੱਥੇ ਬਾਕੀ ਸਾਰਾ ਸਿਸਟਮ ਹੈ ਗੁਰਮੁਖੇ ਹੋਏਗਾ, ਖੱਖੇ ਨੂੰ ਸਿਆਰੀ ਹੋਏਗੀ। ਇਹ ਜਿਹੜਾ ਗੁਰਮੁਖ ਸਿਸਟਮ ਹੈ, ਨੌਨੀ ਇੱਥੇ ਰਹਿੰਦਾ ਬੰਦਾ ਨਹੀਂ, ਕੋਈ ਗੁਰਮੁਖ ਬੰਦਾ ਨਹੀਂ ਹੈ ਉੱਥੇ, ਸਦਾ ਉਹ ਸਿਸਟਮ ਚ ਆ ਕੇ ਪਈ। ਜਿੰਨਾ ਗੁਰਮੁਖ ਪਿਆਰੇ ਆਏ ਮਿਲ, ਮੈਂ ਚਿਰੀ ਵੀ ਸੁਣੇ ਰਾਮ ਰਾਜੇ, ਅਸੀਂ ਵੀ 30 ਸਾਲ ਹੋਈ ਛੱਕਾ ਪੜਦੇ ਰਹੇ, ਗੁਰਮੁਖ ਪਿਆਰੇ ਆਏ ਮਿਲ, ਉਹ ਗੁਰਮੁਖ ਨਹੀਂ ਹੈ ਉੱਥੇ, ਹੈ ਇਸ ਸਿਸਟਮ ਦੇ ਨਾਲ ਤੂੰ ਪਿਆਰੇ ਨੂੰ ਜਾ ਕੇ ਮਿਲ, ਆ ਮਿਲ। ਮੈਂ ਸਿਸਟਮ ਤੋਂ ਬਗੈਰ ਕੋਈ ਮਿਲ ਨਹੀਂ ਸਕਦਾ। ਗੁਰਮੁਖੇ ਪਿਆਰੇ ਆਏ ਮਿਲੇ, ਲੱਲੇ ਨੂੰ ਸਿਆਰੀ ਹੈ, ਉੱਥੇ ਨਹੀਂ ਵੀ ਗੁਰਮੁਖ ਪਿਆਰੇ ਆਏ ਮਿਲ, ਨਹੀਂ ਉੱਥੇ ਗੁਰਮੁਖੇ ਪਿਆਰੇ ਆਏ ਮਿਲੇ। ਇਹ ਸਿਸਟਮ ਤੋਂ ਬਗੈਰ ਪਿਆਰੇ ਨਾਲ ਮਿਲਣਾ ਨਹੀਂ ਹੈ, ਗੁਰਮੁਖ ਪਿਆਰੇ ਆਏ ਮਿਲੇ। ਕਹਿੰਦੇ ਮੈਂ ਚਿਰੀ, ਮੈਂ ਜਨਮ ਜਨਮ ਤੋਂ ਵਿਛੜਿਆ ਸੀ ਮੈਂ ਇਸ ਪਿਆਰੇ ਨੂੰ, ਪਰ ਇਹ ਸਿਸਟਮ ਚ ਆਉਣਾ ਪੈਣਾ, ਇਹ ਸਿਸਟਮ ਐਡਾ ਜ਼ਰੂਰੀ ਹੈ। ਦੇਖੋ ਤੁਹਾਨੂੰ ਦੱਸਾਂ, ਸਾਧੋ ਮਨ ਕਾ ਮਾਨ ਤਿਆਗੋ, ਗੁਰੂ ਤੇਗ ਬਹਾਦਰ ਸਾਹਿਬ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਸੁਭਾਗੋ, ਰਹੋ ਦੁੱਖ ਸੁਖ ਦੋਨੋ ਸਮ ਕਰ ਜਾਣੇ, ਔਰ ਮਾਨ ਅਪਮਾਨਾ ਹਰਕ ਸੋਗ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣਾ, ਉਸਤਿਤ ਨਿੰਦਾ ਦੋ ਤਿਆਗੇ, ਖੋਜੇ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ ਕਿਨਹੂ ਗੁਰਮੁਖੇ ਜਨ। ਆਹ ਕੰਡੀਸ਼ਨ ਲਾ ਗਈ, ਜਿੰਨ ਚਿਕਰ ਇਸ ਸਿਸਟਮ ਚ ਨਹੀਂ ਆਉਂਦੇ ਉਨ ਚਿਕਰ ਗਨ ਸਾਰਾ ਸ਼ਬਦ ਲਿਖ ਕੇ ਐਡੀਆਂ ਕਹਿੰਦੇ ਬੜੀ ਖੇਲ ਕਠਨ ਦੇਖਣ ਇਸ ਗੁਰਮੁਖ ਕਿਸੇ ਵਿਰਲੇ ਨਾ ਗੁਰਮੁਖ ਸਿਸਟਮ ਚ ਆਣ ਕੇ ਤੁਹਾਨੂੰ ਪਾਇਆ ਕਿਨਹੂ ਗੁਰਮੁਖੇ ਜਾਣਾ। ਤੋ ਇੱਥੇ ਵੀ ਬਾਬਾ ਜੀ ਗੁਰਮੁਖੇ ਲਿਖ ਰਹੇ ਨੇ, ਉਹ ਲਿਖ ਰਹੇ ਨੇ
ਗੁਰਮੁਖੇ ਖੋਜੇ ਲਹਿ ਕਾਰ ਆਪੇ, ਗੁਰਮੁਖੇ ਖੋਜੈ ਲਹਿ ਕਾਰ ਆਪੇ।
ਹੁਣ ਸਾਡੇ ਚ ਗੁਰਮੁਖ ਐਡਾ ਨੌਨ ਬਣਾਤਾ ਹੈ, ਇੱਕ ਮਨਮੁਖ ਹੈ, ਇੱਕ ਗੁਰਮੁਖ ਹੈ, ਇੱਕ ਸਨਮੁਖ ਹੈ, ਇੱਕ ਬੇਮੁਖ ਹੈ। ਅਪੋਜ਼ਿਟ ਲਫ਼ਜ਼ ਅਸੀਂ ਸਾਰੇ ਕੱਢੀ ਆ ਰਹੇ ਹਾਂ ਤਾਂ ਕਿ ਮਾਮੂਲੀ ਗਿਆਨ ਨਹੀਂ ਹੈ, ਜਿਹੜੇ ਭੇਦ ਛੁਪੇ ਹੈ ਜੇ ਅਸੀਂ ਸਮਝੇ ਸੁਝੇ ਪੜ ਬੂਝੇ ਸਾਨੂੰ ਉਹ ਭੇਦ ਮਿਲਣਗੇ ਵੀ ਜੇ ਸੱਚ ਹੈ ਉਹਦੇ ਅਗੇਂਸਟ ਕੂੜ ਹੈ। ਇਸ ਤਰ੍ਹਾਂ ਜੇ ਸਨਮੁਖ ਹੈ ਤੇ ਬੇਮੁਖ ਹੈ, ਸਨਮੁਖ ਹੁੰਦਾ ਸਾਹਮਣੇ ਸਾਹਮਣੇ ਖੜਾ ਬੰਦਾ, ਤੇ ਜੇ ਬੇਮੁਖ ਹੁੰਦਾ ਜਿਹੜਾ ਪਿੱਠ ਦੇ ਜੇ। ਸਾਡਾ ਗੁਰਮੁਖ ਤੇ ਮਨਮੁਖ ਨਿਬੇੜਨੇ ਅੱਜ ਇੱਥੇ ਕੀ ਆ, ਗੁਰਮੁਖੇ ਇਹ ਸਿਸਟਮ ਹੈ ਇੱਕ, ਲੇਕਿਨ ਜੇ ਨੌਨ ਕਹਾਂਗੇ ਉਹ ਬੰਦਾ ਹੋਜੂਗਾ ਜਾਂ ਕੋਈ ਗੁਰਮੁਖ ਬੰਦਾ। ਇਸੇ ਕਰਕੇ ਸਾਰਾ ਗੁਰਮੁਖ ਦਾ ਲਾ, ਉਹ ਜੀ ਬੜਾ ਗੁਰਮੁਖ ਹੈ, ਪਗੜੀ ਕਾਲੀ ਬਣ ਲਈ, ਪੀਲੀ 50 ਬਣ ਲਈ, ਦਾੜੀ ਖੁੱਲੀ ਛਣ ਲਈ, ਗਾਤਰ ਆ ਜੀ ਬੜਾ ਗੁਰਮੁਖ, ਔਰ ਰਾਗੀ ਵੀ ਐਸੇ ਫਿੱਟੇ ਹੈ ਭਾਵੇਂ ਕੋਈ ਸ਼ਰਾਬੀ ਕਬਾਬੀ ਮਰ ਜਾਏ, ਉਹ ਭਾਈ ਗੁਰਦਾਸ ਦੀ ਵਾਰ ਦਾ ਲਾ ਲੈਂਦੇ ਚੱਲਿਆ ਗੁਰਮੁਖ ਦਰਗੇ, ਜਨਮ ਸਵਾਰ ਗੁਰਮੁਖ ਚੱਲਿਆ। ਗੁਰਮੁਖ ਨਾਉਣ ਹੈ, ਮੈਂ ਅੰਮ੍ਰਿਤਸਰ ਲੱਗਾ ਰਿਹਾ ਉੱਥੇ ਟਾਂਗੇ ਵਾਲੇ ਕੁਤਾਗੇ ਆ ਜਾਏ, ਉਹ ਗੁਰਮੁਖਾ ਪਰੇ ਹੋ ਜਾ, ਗੁਰ ਸਾਡਿਆ ਬਦਨਾਮ ਕਰ ਸਕੇ ਇਸ ਲਫ਼ਜ਼ ਨੂੰ। ਔਰ ਕਿਸੇ ਨੇ ਜੇ ਮੈਨੂੰ ਹੁਣ ਸਾਰਾ ਪਤਾ ਲੱਗਦਾ ਰਹਿੰਦਾ, ਕਿਸੇ ਨੇ ਜੇ ਹਿੰਦੂ ਨਾ ਅੰਮ੍ਰਿਤ ਛਕ ਲਿਆ ਉੱਥੋਂ ਬਾਅਦ ਪਗੜੀ ਬੰਨ ਲਈ ਸਾਰੀ ਫਿਰ ਪਈਆਂ ਫੋਟੋ ਛਪਾਉਂਦੇ, ਪਹਿਲੀ ਮੋਨੇ ਦੀ ਫੋਟੋ, ਦੂਸਰੀ ਪਗੜੀ ਵਾਲੀ ਫੋਟੋ, ਜੀ ਆਹ ਪਹਿਲਾਂ ਮੈਂ ਮਨਮੁਖ ਸੀ ਹੁਣ ਮੈਂ ਗੁਰਮੁਖ ਹੋ ਗਿਆ। ਕਸੂਰ ਨਹੀਂ ਹੈ,
ਉਹ ਜਿਹੜਾ ਬੇਚਾਰਾ ਨਵਾਂ ਜਿਹਾ ਹਿੰਦੂ ਬਣਦਾ ਅੰਦਰ ਪਗੜੀ ਰੱਖ ਕੇ ਤੇ ਸਾਰਾ ਦੋ ਫੋਟੋ ਕੱਢ ਕੇ ਆ ਜੀ ਮੈਂ ਪਹਿਲਾਂ ਮਨਮੁਖ ਉਹ ਨਹੀਂ ਭਾਈ ਤੂੰ ਚੰਗਾ ਇੱਧਰ ਮੰਨੇ ਆ ਗਿਆ ਪਰ ਇਹ ਲਫ਼ਜ਼ ਜਿਹੜੇ ਹੈ ਇਸੇ ਕਰਕੇ ਅਸੀਂ ਇਹਨਾਂ ਨੂੰ ਡਿਟੇਲ ਚ ਰਹਿ ਰਹੇ ਹਾਂ ਵੀ ਅਸੀਂ ਆਪਣੀ ਟਰਮਨੋਲੋਜੀ ਨਾ ਵਿਗਾੜੀਏ ਬਾਣੀ ਦੇ ਲਫ਼ਜ਼ਾਂ ਦੀ ਗੁਰਮੁਖੀ ਕਿਉਂ ਇੰਨਾ ਲਿਖਿਆ ਏਦਾਂ ਬੰਦਾ ਜਿਹੜਾ ਬਣ ਗਿਆ ਇਹਨੂੰ ਸਾਰੇ ਫਲ ਮਿਲ ਗਏ ਇਸ ਕਰਕੇ ਮਾਨਮੁਖ ਤੇ ਗੁਰਮੁਖ ਉਹ ਹੈ ਬਾਬਾ ਜੀ ਗੁਰੂ ਮਹਾਰਾਜ ਇਹੋ ਬਾਬਾ ਗੁਰੂ ਬਾਬਾ ਨਾਨਕ ਆਪਣੇ ਸ਼ਬਦ ਚ ਬਹੁਤ ਸਾਰਾ ਨਿਵੇੜਾ ਕਰ ਦਿੰਦਾ ਦੋਵਾਂ ਲਾਈਨਾਂ ਚ ਜਿੱਦਾਂ ਅਸੀਂ ਦੱਸਿਆ ਸੀ ਨਾ ਧਨ ਵਾਂਢੀ ਫਿਰ ਸਦਾ ਨਿਵਾਸੀ ਇਹਦਾ ਬਾਬਾ ਨਾਨਕ ਹੋਰੇ ਮਾਨਮੁਖ ਤੇ ਗੁਰਮੁਖ ਦਾ ਐਨ ਫੈਸਲਾ ਕਰ ਦੋ ਔਰ ਸਾਨੂੰ ਸਦਾ ਲਈ ਖੁੱਲ ਜਾਓ ਵੀ ਗੁਰਮੁਖ ਕੌਣ ਮਾਨਮੁਖ ਕੌਣ ਜਿਹੜਾ ਗੁਰੂ ਦੇ ਸ਼ਬਦਾਂ ਦਾ ਜਿਹਦੇ ਕੋਲੋਂ ਦੇਖਿਆ ਲਈ ਹੈ ਉਹਦੀ ਗੁਰਮਤ ਚ ਮਤ ਗੁਰਮਤ ਹਰ ਪਰਾ ਭਜਦਾ ਹੈ ਜ਼ਿੰਦਗੀ ਆਪਣੀ ਜੋ ਸ਼ਬਦ ਕਹਿੰਦੀ ਜਿਸ ਗੁਰੂ ਦਾ ਗਿਆਨ ਹੈ ਉਸ ਗਿਆਨ ਦੇ ਮਗਰ ਲੱਗਦਾ ਹੈ ਉਹਦਾ ਮਨ ਉਹ ਤੇ ਹੈ ਗੁਰਮੁਖੀ ਆਪਣੇ ਗੁਰੂ ਦੇ ਜ਼ਰੀਏ ਉਹ ਚੱਲ ਰਿਹਾ ਸਾਰਾ ਆਪਣੇ ਦੋ ਹਿੱਸੇ ਆ ਅੰਦਰ ਇੱਕ ਮਨ ਹੈ ਦੋ ਹਿੱਸੇ ਹੈ ਇਹਦੇ ਦੋ ਹਿੱਸਿਆਂ ਦੇ ਮਨ ਇੱਕ ਹੈ ਲੇਕਿਨ ਇਹਦੇ ਦੋ ਹਿੱਸੇ ਹੋਏ ਹੈ ਇੱਕ ਹਿੱਸਾ ਬਹੁਤ ਮਰ ਚੁੱਕਾ ਉਹਦੀ ਬਹੁਤ ਥੋੜੀ ਆਵਾਜ਼ ਹੈ ਅੰਦਰੋਂ ਇੱਕ ਹਿੱਸਾ ਬਹੁਤ ਬਲੀ ਹੈ ਕਿਉਂਕਿ ਜਨਮ ਜਨਮ ਤੋਂ ਉਹ ਜਿਹੜਾ ਹਿੱਸਾ ਹੈ ਮਨ ਦਾ ਉਹ ਉਹਦੇ ਉੱਤੇ ਛਾਇਆ ਪਿਆ ਬੰਦਾ ਮਨਮੁਖ ਬਣੇ ਆ ਕਿਉਂਕਿ ਜੋ ਮਨ ਨਾ ਕਿਹਾ ਉਧਰ ਹੀ ਉਹਦਾ ਸਰੀਰ ਜਾਂਦਾ ਉਧਰ ਹੀ ਸਾਰਾ ਚੁੱਲਦਾ ਇਸ ਕਰਕੇ ਹਰ ਬੰਦੇ ਦਾ ਜਿਹੜੀ ਜਿਹਨੂੰ ਕਹਿੰਦੇ ਨਾ ਇਹ ਤੇ ਲੋਕ ਜਾਣਦੇ ਨਹੀਂ ਹੈ ਇੱਧਰ ਲੇ ਤੇ ਕਹਿੰਦੇ ਜੀ ਉਹ ਆਤਮਾ ਦੀ ਆਵਾਜ਼ ਹੈ ਜਿਹੜੀ ਅੰਦਰ ਜ਼ਰੂਰ ਆਉਂਦੀ ਹੈ ਪਰ ਉਹ ਬਹੁਤ ਮੱਧਮ ਹੈ ਜਿਹੜਾ ਉਹਦੇ ਆਖੇ ਲੱਗ ਜਾਏ ਆਤਮਾ ਉਤਮਾ ਕੋਈ ਨਹੀਂ ਹੈ ਆਤਮਾ ਦੇ ਬਹੁਤ ਮਾਨ ਹੀ ਸਭ ਕੁਛ ਹੈ ਮਨ ਦੇ ਦੋ ਹਿੱਸੇ ਇੱਕ ਮਨਮੁਖ ਹਿੱਸਾ ਇੱਕ ਗੁਰਮੁਖ ਹਿੱਸਾ ਗੁਰਮੁਖ ਹਿੱਸਾ ਬਿਲਕੁਲ ਚੁੱਪ ਹੈ ਮਨਮੁਖ ਹਿੱਸਾ ਬੜਾ ਤਕੜਾ ਲੇਕਿਨ ਜੋ ਜੋ ਬੰਦਾ ਅਭਿਆਸ ਕਰਦਾ ਤੇ ਉਹਦੀ ਮਿਹਰ ਹੁੰਦੀ ਜਾਏ ਨਾ ਫਿਰ ਬੰਦੇ ਨੂੰ ਅੰਦਰੋਂ ਇਹਦੀ ਵੇਵਜ ਉੱਠਦੀਆਂ ਹੈ ਜੇ ਭੈੜੀਆਂ ਵੇਵਜ ਉੱਠੀਆਂ ਤੇ ਅੰਦਰੋਂ ਅੱਛੀਆਂ ਵੇਵਜ ਵੀ ਆਉਂਦੀਆਂ ਉੱਠਣੀਆਂ ਸ਼ੁਰੂ ਜ਼ਿਆਦਾ ਹੋ ਜਾਂਦੀਆਂ ਵੀ ਨਹੀਂ ਮੈਂ ਕੰਮ ਕਰਨਾ ਨਹੀਂ ਪਰ ਬੰਦਾ ਬੇਬਸ ਹੈ ਹਮ ਤੇ ਕਛੂ ਨਾ ਹੋਵੇ ਦੇਵ ਤੁਮ ਲਾਭ ਤੋਂ ਲੱਗ ਗਏ ਕਿਉਂਕਿ ਪਿਛਲੇ ਕਰਮਾਂ ਕਰਕੇ ਸਾਰੇ ਕਿਰਤ ਉਹ ਸਾਰਾ ਕੁਝ ਹੁੰਦਾ ਲੇਕਿਨ ਅੰਦਰ ਦੋ ਹਿੱਸੇ ਹੈ ਜਿਹੜਾ ਗੁਰੂ ਦੇ ਆਖੇ ਲੱਗ ਕੇ ਗੁਰਮੁਖ ਹਿੱਸਾ ਤਕੜਾ ਕਰਦਾ ਗਿਆ ਉਹ ਤੇ ਗੁਰਮੁਖੇ ਹੋ ਜਾਏਗਾ ਜਿਹੜਾ ਮਨ ਦੇ ਆਖੇ ਲੱਗਦਾ ਰਿਹਾ ਦੂਸਰਾ ਹਿੱਸਾ ਉਹ ਬਿਲਕੁਲ ਮਰ ਜਾਏਗਾ ਔਰ ਮਨ ਦਾ ਹਿੱਸਾ ਤਾਂ ਔਰ ਹਰ ਫਿਰ ਉਹਨੂੰ ਮਨ ਕਾਬੂ ਕਰਨਾ ਬੜਾ ਮੁਸ਼ਕਲ ਹੋ ਜਾਏ ਮਨ ਜਿਹੜਾ ਕਾਬੂ ਕਰਨਾ ਅਸੀਂ ਆਪ ਹੀ ਇਹਨੂੰ ਨਾ ਇਹਦੇ ਕਹਿਣ ਦੇ ਉੱਤੇ ਮਤਲਬ ਮਨ ਨੂੰ ਖੁਰਾਕ ਦੇ ਕੇ ਨਾ ਮਨ ਹੁਣ ਹਾਥੀ ਐਡਾ ਵੱਡਾ ਉਹ ਕਾਮ ਰੋਗ ਨਾ ਮਰਦਾ ਉਹ ਚ ਕੀ ਹੁੰਦਾ ਕਿਉਂਕਿ ਅਸੀਂ ਮਨ ਦੇ ਆਖੇ ਹਰ ਵੇਲੇ ਲੱਗ ਕੇ ਇੰਨੇ ਭੋਗ ਕਰਦੇ ਹਾਂ ਇੰਨਾ ਕੁਛ ਕਰਦੇ ਹਾਂ ਉਹਦੇ ਮਨ ਦੇ ਆਖੇ ਲੱਗ ਕੇ ਉਹ ਸਾਈਡਾ ਤਕੜਾ ਹੋ ਜਾਂਦਾ ਕੀ ਮਜਾਲ ਹੈ ਤੁਸੀਂ ਉਹਦੇ ਆਖੇ ਨਾ ਲੱਗੇ ਫਿਰ ਉਹਨੂੰ ਬਸ ਕਰਨਾ ਮੁਸ਼ਕਿਲ ਹੋ ਜਾਂਦਾ ਹੱਥ ਹੀ ਅਰਗਾ ਹੋ ਜਾਂਦਾ ਇਸ ਕਰਕੇ ਮਨ ਨੂੰ ਚੰਡ ਚੰਡ ਕੇ ਰੱਖਣਾ ਇਸ ਕਰਕੇ ਕਹਿੰਦੇ ਸੌ ਕੂਟਨ ਕਬੀਰ ਸਾਹਿਬ ਸੌ ਕੂਟਨ ਜੋ ਮਨ ਕੋ ਕੂਟੇ ਸੌ ਕੂਟਨ ਫਿਰ ਜੰਮ ਤੇ ਛੂਟੇ ਕਿਉਂਕਿ ਨਾਮ ਜਪਣ ਲੱਗੇ ਆ ਅਭਿਆਸ ਕਰਨ ਲੱਗੇ ਆ ਮਨ ਜ਼ਿਆਦਾ ਕਰ ਨਹੀਂ ਦੇਣੇ ਨੇ ਕੋਈ ਨਾ ਕੋਈ ਬਹਾਨਾ ਕੱਢ ਕੇ ਕਹਿਣਾ ਚੱਲ ਬਸ ਬੜਾ ਕਰ ਲਿਆ ਹੁਣ ਚੱਲ ਉੱਥੇ ਹੁਣ ਤੈਨ ਉਹ ਮਨ ਨੀ ਤੈਨੂੰ ਟਿਕਣ ਦੇਗਾ ਜੋ ਅਭਿਆਸ ਕਰ ਰਹੇ ਹੋ ਪਹਿਲੀ ਸਪੀਸ਼ਨ ਉਸ ਵੇਲੇ ਤੁਸੀਂ ਮਨਮੁਖ ਤੇ ਜੇ ਅਭਿਆਸ ਕਰਦੇ ਗਏ ਇਹਨੂੰ ਕੁੱਟਦੇ ਗਏ ਉਹ ਗੁਰਮੁਖੇ ਇਸ ਕਰਕੇ ਬਾਬਾ ਨਾਨਕ ਜੀ ਕਹਿੰਦੇ ਗੁਰਮੁਖੇ ਕਰੇ ਮਨਮੁਖੇ ਕਰੇ ਕੀਤਾ ਦੁੱਖ ਲਾਗੇ ਗੁਰਮੁਖੇ ਮਿਲੇ ਵਡਾਈ ਤੇ ਕਿਉਂ ਨਾ ਹਰ ਵੇਲੇ ਮੈਂ ਮਨ ਦਾ ਸੁਣਿਆ ਕਰਾਂ ਵੀ ਬਾਬਾ ਗੁਰੂ ਬਾਬਾ ਕਹਿੰਦਾ ਵੀ ਮਨਮੁਖੇ ਕਰੇ ਤੇਤਾ ਦੁੱਖ ਲੱਗ ਗਏ ਜਿਹੜਾ ਕੰਮ ਤੂੰ ਮਨ ਦੇ ਮਗਰ ਲੱਗੇਗਾ ਤੈਨੂੰ ਦੁੱਖ ਲੱਗੂ ਤੇ ਜੇ ਤੇ ਗੁਰੂ ਦੀ ਆਖਿਆ ਲੱਗ ਕੇ ਕੰਮ ਕਰੇਗਾ ਜਿਹੜਾ ਵੀ ਫਿਰ ਤੇਰੇ ਤੈਨੂੰ ਵਡਿਆਈ ਮਿਲੇਗੀ ਤੋ ਮਨਮੁਖੇ ਕਰੇ ਬੜੀ ਬਰੀਕ ਮਸਲਾ ਹਰ ਅਭਿਆਸੀ ਲਈ ਸੋਹਣੇ ਦੀਆਂ ਚੀਜ਼ਾਂ ਜੋ ਬਾਬਾ ਜੀ ਸਮਝਾ ਰਹੇ ਨੇ ਵੀ ਮਨਮੁਖੇ ਕਰੇ ਤੇਤਾ ਦੁੱਖ ਲੱਗ ਗਏ ਗੁਰਮੁਖੇ ਮਿਲੇ ਵਡਾਈ ਔਰ ਉਹ ਸ਼ਬਦ ਚ ਆਉਂਦਾ ਜਿੱਥੇ ਲਿਖਿਆ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਰਾ ਲੀਜਾ ਰੇ ਔਖਦ ਮੰਤਰ ਮੂਲ ਮਨ ਇੱਕ ਹੈ ਜੇਕਰ ਦ੍ਰਿੜ ਚਿਤ ਕੀਜਾ ਰੇ ਬਾਬਾ ਨਾਨਕ ਕਹਿੰਦਾ ਤੂੰ ਜਨਮ ਜਨਮ ਦੇ ਪਾਪ ਕੱਟ ਲਿਆ ਇਹਦੇ ਨਾਲ ਔਰ ਜਨਮ ਜਨਮ ਦੀਆਂ ਬਿਮਾਰੀਆਂ ਜਿਹੜੀਆਂ ਤੈਨੂੰ ਲੱਗਣੀਆਂ ਉਹਨਾਂ ਦਾ ਇਲਾਜ ਕਰ ਲੈ ਔਖਦ ਕਰ ਲੈ ਸਭ ਤੋਂ ਵੱਡਾ ਇਲਾਜ ਹੈ ਪਰਮੇਸ਼ਰ ਦਾ ਨਾਮ ਤੂੰ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਰਾ ਲੀਜਾ ਰੇ ਔਰ ਦੁਨੀਆਂ ਭਰ ਦਾ ਇਲਾਜ ਸਭ ਬਿਮਾਰੀ ਦਾ ਔਖਦ ਔਰ ਇਹੋ ਸਭ ਤੋਂ ਵੱਡਾ ਮੰਤਰ ਇਹੋ ਮੂਲ ਮਨ ਇੱਕ ਹੈ ਜੇਕਰ ਦ੍ਰਿੜ ਚਿੱਤ ਕੀਜੇ ਕਹਿੰਦੇ ਚਿੱਤ ਦ੍ਰਿੜ ਕਰਕੇ ਬਣਦਾ ਵੀ ਮੈਂ ਜਿਹੜਾ ਆ ਸ਼ਬਦ ਦੀ ਕਮਾਈ ਆ ਪਰਮੇਸ਼ਰ ਦੇ ਨਾਮ ਦੀ, ਨਾ ਮੈਂ ਜਨਮ ਜਨਮ ਦੇ ਪਾਪ ਕੱਟ ਸਕਦਾ। ਤੋ ਮਨ ਉਹਦੇ ਚ ਲਿਆਉਂਦਾ ਬਾਣੀ ਚ ਵੀ ਉਸੇ ਸ਼ਬਦ ਚ ਵੀ ਤੂੰ ਕਰ ਨੀ ਸਕੇਂਗੇ ਇੰਨੀ ਕਮਾਈ, ਕਿਉਂ ਤੂੰ ਮੈਂ ਤੇਰਾ ਮਨ ਬਹੁਤ ਤਕੜਾ। ਇਸ ਕਰਕੇ ਯਾਦ ਰੱਖੀ ਜਿੰਨਾ ਕੰਮ ਜਿਹੜਾ ਦਿਹਾੜੀ ਚ ਕਰਦਾ ਹੈ, ਜਿਹੜਾ ਮਨ ਦੇ ਆਖੇ ਲੈ ਕੇ ਕਰਦਾ ਹੈ ਉਹ ਤੇ ਮਨ ਮੁੱਖੇ ਹੋਏਗਾ, ਜਿਹੜਾ ਗੁਰੂ ਦੀ ਆਖੇ ਲੈ ਕੇ ਕਰਦਾ ਵੀ ਜੋ ਸ਼ਬਦ ਚ ਕਿਹਾ ਵੀ ਨਾਮ ਜਪਣਾ ਚਾਹੀਦਾ, ਮੈਂ ਸਭ ਤੋਂ ਜਿਆਦਾ ਨਾਮ ਜਪਣਾ, ਮਨ ਨਾ ਜਪਣ ਨੀ ਦੇਣਾ। ਜਿਹੜਾ ਮਨ ਦੇ ਆਖੇ ਲੱਗੇਗਾ ਉਹ ਤੈਨੂੰ ਜ਼ਿੰਦਗੀ ਚ ਦੁੱਖ ਕਲੇਗਾ, ਜਿਹੜਾ ਗੁਰੂ ਦੀ ਆਖੇ ਲੈ ਕੇ ਨਾਮ ਜਪ ਗਿਆ ਇਸ ਮਨ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਮਨ ਕਸਵੱਟੀ ਲਾਏ ਤੇ ਸੋ ਕੂਟਣ ਜੋ ਮਨ ਕੋ ਕੂਟੇ ਸੋ ਕੂਟਣ ਫਿਰ ਜੰਮ ਤੇ, ਕਿਉਂਕਿ ਮਨ ਨਾ ਜਪਣ ਨੀ ਦੇਣਾ। ਜੇ ਮਨ ਨੂੰ ਕੁੱਟ ਕੁੱਟ ਕੇ ਨਾਮ ਜਪ ਕੇ ਉਹ ਲੇਖੇ ਪੈਂਦਾ ਉਹ ਜਮਾ ਉਸ ਵੇਲੇ ਜੰਮਣ ਤੁਹਾਨੂੰ ਅੰਤ ਵੇਲੇ ਸਹਾਈ ਹੋਣਾ। ਇੰਨਾ ਕੀ ਜੇ ਮਨ ਦੇ ਆਖੇ